दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी लड़ीबद्ध श्रवण कर रहे सी कल पिछले अध्याय की समाप्ति हुई सी अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने मैं अज दी कथा नूं इत्थों ही प्रारंभ करदा हां तहते सत गुर गमन किया गए पंदेहरी ग्राम निकट जाए ठांडे पए पाठ्यो सिख तिन ताम ग्रंथाकार भाई संतोख सिंह जी लिखते ने कि इथों सतगुरु जी फिर अगे पंदेहरी नां दे पिंड दे लागे पहुंचे ने सतगुरु जी पिंड तो बाहर वार रुक गए एक सिख नु सतगुरा ने पिंड दे विच भेजिया सिख जाए कर नर गण लहयो उतरन हेत सवन सो कहयो सिख पिंड दे विच पहुंचया है बहुते सारे मनुखा नु उसने बैठा देखिया ते सिख ने उन्हां नु सवाल कीता कि असीं इत्थे अपना डेरा तुहाडे पिंड दे विच लाउणा चाहुंदे वाहे गुरु उठा डे ढिग ग्राम डेरा कर बतावो ताम सिख पिंड दे लोकां नूं कहिंदा है कि जो वाहेगुरु ने वह पिंड तो बाहर वार खलोते ने यह वाहेगुरु शब्द का प्रयोग किया है सिख ने सच्चे पातशाह जी दे वास्ते भाव के सच्चे पातशाह जी पिंड तो बाहर वार खलोते हुए ने दसो असीं तुहाडे पिंड दे विच डेरा किथे लाउणा बसै जामनी प्रात सिधारै दर्शन दरसो बिघन बिदारै सिख ने आख्या कि रात दे वेले असीं डेरा लाउणा है सवेर होण दे नाल ही असीं इत्थों चले जावांगे दर्शन दरसो बिघन बिदारै इस करके दसो के किदे घर दे विच डेरा लाइए सच्चे पातशाह जी दा पावन पवित्र दर्शन करो क्योंकि सतगुरां दा दर्शन करन दे नाल सारे विघन खत्म हो जांदे ने सुन पंदहेरी तह तिस काल जाओ बूझ कर सदन कोलाल पंदेर दे जिहड़े लोक से उन्हां ने सिख नूं अगों आख्या जाओ बूझ कर सदन कोलाल कहिंदे ने कि जाओ किसे कमियार दा घर लभो ते उन्नू पुछो कि तुहानू रखदा है कि नहीं रखदा है हमेश की रीत हमारे घर को लाल के देत उतारे पिंड दे लोकी सिख नू कहिंदे ने कि साडी हमेशा तो ऐसी रीति है कि जेड़ा भी कोई आउंदा है असीं कमियारां दे घर दे विच ही उन्हां दा डेरा लाउने हां ਇਸ ਕਰਕੇ ਕਿਸੇ ਘੁਮਿਆਰ ਦਾ ਘਰ ਪੁੱਛ ਕੇ ਜਾਓ, ਉਹਨੂੰ ਪੁੱਛੋ, ਜੇ ਉਹ ਡੇਰਾ ਲਵਾਏਗਾ ਤਾਂ ਹੀ ਤੁਹਾਡਾ ਇੱਥੇ ਡੇਰਾ ਲੱਗ ਸਕੇ। ਜੋ ਚਾਹਤ ਕੀਆ ਰਾਤ ਬਸੇਰਾ, ਸਦਨ ਤਿੰਨੋ ਕੇ ਪਾਵਤ ਡੇਰਾ। ਕਹਿੰਦੇ ਨੇ ਜਿਹੜਾ ਵੀ ਕਿਸੇ ਰਾਤ ਨੂੰ ਬਤੀਤ ਕਰਨ ਦੇ ਵਾਸਤੇ ਬਸੇਰਾ ਕਰਨਾ ਚਾਹੁੰਦਾ, ਉਹ ਉਹਨਾਂ ਦੇ ਘਰ ਦੇ ਵਿੱਚ ਹੀ ਡੇਰਾ ਲਾਉਂਦਾ ਤੇ ਉਹ ਰਾਤ ਨੂੰ ਬਤੀਤ ਕਰਦਾ। ਸੁਣ ਸਿੱਖ ਨੇ ਗੁਰ ਨਿਕਟ ਸੁਣਾਈ, ਮੂਰਖ ਲੋਕ ਬਸੈ ਇਸ ਥਾਈ। ਸੁਣ ਕੇ ਸਿੱਖ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਵਾਪਸ ਪਹੁੰਚ ਗਿਆ ਹੈ, ਜਾ ਕੇ ਸਾਰੀ ਵਾਰਤਾ ਸੁਣਾਈ ਹੈ। ਸਿੱਖ ਕਹਿੰਦਾ ਸੱਚੇ ਪਾਤਸ਼ਾਹ ਜੀ ਨੂੰ, ਮੂਰਖ ਲੋਕ ਬਸੈ ਇਸ ਥਾਈ, ਕਿ ਸੱਚੇ ਪਾਤਸ਼ਾਹ ਬਹੁਤ ਮੂਰਖ ਜਿਹੜੇ ਲੋਕ ਨੇ ਉਹ ਇਸ ਜਗ੍ਹਾ ਦੇ ਉੱਤੇ ਵਸਦੇ ਨੇ। ਨਹੀਂ ਕੁਛ ਮਹਿਮਾ ਲਖਾਂ ਤੁਮਾਰੀ, ਜਾਮਣ ਬਸਨ ਕੁਰੀਤ ਉਚਾਰੀ। ਸੱਚੇ ਪਾਤਸ਼ਾਹ ਤੁਹਾਡੀ ਮਹਿਮਾ ਨੂੰ ਇਹਨਾਂ ਨੇ ਬਿਲਕੁਲ ਵੀ ਨਹੀਂ ਜਾਣਿਆ। ਮੈਂ ਜਾ ਕੇ ਆਖਿਆ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਪਿੰਡ ਤੋਂ ਬਾਹਰ ਖਲੋਤੇ ਨੇ, ਦੱਸੋ ਕਿਹਦੇ ਘਰ ਦੇ ਵਿੱਚ ਡੇਰਾ ਲਾਈਏ। ਪਰ ਸੱਚੇ ਪਾਤਸ਼ਾਹ ਉਹਨਾਂ ਨੇ ਜਿਹੜੀ ਗੱਲ ਰਾਤ ਕੱਟਣ ਦੀ ਦੱਸੀ ਹੈ ਉਹ ਬੜੀ ਉਲਟੀ ਜੀ ਆਖੀ। ਅਪਰ ਗ੍ਰਾਮ ਚੱਲ ਕਰੋ ਬਸੇਰਾ, ਇਨ ਮਨ ਮੁਖਣ ਭਾਗ ਬਦੇਰਾ। ਕਹਿੰਦਾ ਸੱਚੇ ਪਾਤਸ਼ਾਹ ਇਸ ਕਰਕੇ ਸਾਨੂੰ ਇਹਨਾਂ ਦੇ ਪਿੰਡ ਦੇ ਵਿੱਚ ਰਹਿਣਾ ਹੀ ਨਹੀਂ ਚਾਹੀਦਾ। ਸੱਚੇ ਪਾਤਸ਼ਾਹ ਇੱਥੋਂ ਦੇ ਰਹਿਣ ਵਾਲੇ ਲੱਗਦਾ ਕਿ ਮਨ ਮੁਖ ਨੇ, ਜਿਨ੍ਹਾਂ ਦੇ ਮਨ ਦੇ ਭਾਗ ਨੇ, ਜਿਨ੍ਹਾਂ ਨੇ ਕੋਈ ਆਦਰ ਮਾਣ ਸਤਿਕਾਰ ਦੀ ਗੱਲ ਨਹੀਂ ਕੀਤੀ। ਤੇ ਮੈਨੂੰ ਆਖਿਆ ਕਿ ਘੁਮਿਆਰ ਦੇ ਘਰ ਦੇ ਵਿੱਚ ਜਾ ਕੇ ਪੁੱਛੋ ਕਿ ਡੇਰਾ ਲਾਉਣ ਦਿੰਦਾ ਕਿ ਨਹੀਂ ਲਾਉਣ ਦਿੰਦਾ। ਹੁਣ ਧਿਆਨ ਦੇਣ ਦੀ ਇਹ ਲੋੜ ਹੈ, ਕਿਸੇ ਘੁਮਿਆਰ ਜਾਂ ਕਿਸੇ ਵੀ ਜਾਤੀ ਦੇ ਘਰ ਦੇ ਵਿੱਚ ਡੇਰਾ ਲਾਉਣ ਦੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਕੋਈ ਆਪੱਤੀ ਨਹੀਂ ਹੈ। ਭਾਵ ਕਿ ਕੋਈ ਕਠਿਨਾਈ ਵਾਲੀ ਗੱਲ ਨਹੀਂ ਹੈ ਕਿ ਉਹ ਘੁਮਿਆਰ ਦੇ ਘਰ ਦੇ ਵਿੱਚ ਡੇਰਾ ਲਾਉਣ ਜਾਂ ਨਾ ਲਾਉਣ। ਗੱਲ ਤੇ ਸਿਰਫ ਇਹ ਹੈ ਕਿ ਜਿੱਥੋਂ ਦੇ ਪਿੰਡ ਦੇ ਵਾਸੀ ਇਸੇ ਤਰ੍ਹਾਂ ਦੇ ਨੇ, ਜੇ ਕਿਸੇ ਘੁਮਿਆਰ ਦੇ ਘਰ ਦੇ ਵਿੱਚ ਵੀ ਜਾਣਗੇ ਉਹ ਵੀ ਕੋਈ ਮੰਦ ਬੁੱਧੀ ਵਾਲਾ ਹੀ ਹੋਵੇਗਾ। ਹੁਣ ਸਤਿਗੁਰੂ ਤੇਗ ਬਹਾਦਰ ਜੀ ਘੁਮਿਆਰ ਦੇ ਘਰ ਦੇ ਵਿੱਚ ਵੀ ਡੇਰਾ ਲਾ ਸਕਦੇ ਨੇ, ਪਰ ਸਿੱਖ ਦਾ ਵਿਚਾਰ ਇਹ ਹੈ ਕਿ ਜਿਹੜੇ ਬੰਦੇ ਮਿਲੇ ਨੇ ਉਹ ਚੰਗੇ ਤਰੀਕੇ ਦੇ ਨਾਲ ਬੋਲੇ ਹੀ ਨਹੀਂ ਹਨ, ਕੋਈ ਸਤਿਕਾਰ ਦੀ ਗੱਲ ਕੀਤੀ ਨਹੀਂ ਹੈ, ਉਹਨਾਂ ਨੇ ਜਵਾਬ ਹੀ ਖਰਵਾ ਜਾ ਦਿੱਤਾ। ਜਿਵੇਂ ਦੇ ਬੰਦੇ ਨੇ ਐਵੇਂ ਦੇ ਉਹ ਹੋਣਗੇ ਜਿਨ੍ਹਾਂ ਦੇ ਘਰ ਦੇ ਵਿੱਚ ਡੇਰਾ ਲਾਉਣ ਦੀ ਇਹ ਸਲਾਹ ਦੇ ਰਹੇ ਨੇ। ਹੁਣ ਸਿੱਖ ਸਤਿਗੁਰਾਂ ਨੂੰ ਕਹਿੰਦਾ ਕਿ ਸਾਨੂੰ ਬਿਲਕੁਲ ਵੀ ਇਸ ਪਿੰਡ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਵੀ ਡੇਰਾ ਲਾਉਣਾ ਨਹੀਂ ਚਾਹੀਦਾ, ਇਹ ਮਨਮੁਖ ਨੇ, ਇਹਨਾਂ ਦੇ ਮੰਦੇ ਭਾਗ ਨੇ। ਜਥਾ ਰੰਕ ਗਣ ਸੁਰ ਤਰ ਪਾਏ, ਨਹੀਂ ਸੇਵੈ ਕਿਛ ਲੈਣਾ ਸਕਾਏ। ਹੁਣ ਸਿੱਖ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ ਕਿ ਜਿਸ ਤਰ੍ਹਾਂ ਕੋਈ ਕੰਗਾਲ ਹੋਵੇ, ਅਚਾਨਕ ਹੀ ਉਸ ਨੂੰ ਕਲਪ ਦਾ ਰੁੱਖ ਮਿਲ ਜਾਵੇ, ਨਹੀਂ ਸੇਵੈ ਕਿਛ ਲੈ ਨਾ ਸਕਾਏ। ਜੇਕਰ ਕਲਪ ਰੁੱਖ ਦੀ ਉਸ ਨੂੰ ਪਛਾਣ ਹੀ ਕੋਈ ਨਹੀਂ ਤੇ ਉਹ ਫਿਰ ਉਹਦੀ ਸੇਵਾ ਨਹੀਂ ਕਰਦਾ ਤੇ ਨਾ ਹੀ ਕਿਸੇ ਚੀਜ਼ ਦੀ ਪ੍ਰਾਪਤੀ ਹੁੰਦੀ ਹੈ। ਹੁਣ ਸਿੱਖ ਦਾ ਕਹਿਣ ਤੋਂ ਭਾਵੇ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਤੇ ਕਲਪ ਦੇ ਰੁੱਖ ਵਰਗੇ ਹੋ ਤੇ ਪਿੰਡ ਦੇ ਵਿੱਚ ਜਿਹੜੇ ਰਹਿਣ ਵਾਲੇ ਨੇ ਉਹ ਸੱਚੇ ਪਾਤਸ਼ਾਹ ਜਨਮਾਂ ਤੋਂ ਕੰਗਾਲ ਨੇ, ਉਹਨਾਂ ਨੇ ਤੁਹਾਡੀ ਪਰਖ ਨਹੀਂ ਕੀਤੀ, ਇਸ ਕਰਕੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਸੁੱਖ ਮਿਲ ਹੀ ਨਹੀਂ ਸਕਦਾ। ਸੁਣ ਸਤ ਗੁਰ ਚੱਲ ਪਰੇ ਅਗਾਰੀ, ਮੂੜਨ ਮਹਿਮਾ ਕਛ ਨਾ ਵਿਚਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਨੇ ਸਿੱਖ ਦੀ ਗੱਲ ਨੂੰ ਮੰਨਿਆ, ਸਤਿਗੁਰੂ ਜੀ ਉੱਥੋਂ ਫਿਰ ਅੱਗੇ ਚੱਲ ਪਏ, ਪਰ ਉਹਨਾਂ ਪਿੰਡ ਵਾਲੇ ਮੂਰਖਾਂ ਨੇ ਸਤਿਗੁਰਾਂ ਦੀ ਮਹਿਮਾ ਨੂੰ ਵਿਚਾਰਿਆ। ਅਲੀ ਸ਼ੇਰ ਡੇਰਾ ਕੀਆ ਗ੍ਰਾਮ, ਬੈਠ ਬਿਰਾਜੇ ਸਿਰ ਸੁਖ ਧਾਮ। ਸਤਿਗੁਰੂ ਜੀ ਅੱਗੇ ਅਲੀ ਸ਼ੇਰ ਨਾਂ ਦੇ ਪਿੰਡ ਦੇ ਵਿੱਚ ਪਹੁੰਚ ਗਏ ਨੇ, ਸਤਿਗੁਰਾਂ ਨੇ ਉੱਥੇ ਆਪਣਾ ਡੇਰਾ ਲਾਇਆ। ਪੀਛੇ ਸਭਹਿਨ ਪੰਦੇ ਹਰਨ, ਮਹਿਮਾ ਸੁਨੀ ਵਿਸਾਲ। ਹੁਤੇ ਪੁਰਖ ਪੂਰਨ ਗੁਰੂ ਸਭ ਪਰ ਹੋਤ ਕਿਰਪਾਲ। ਜਦੋਂ ਸਤਿਗੁਰੂ ਜੀ ਅਲੀ ਸ਼ੇਰ ਪਿੰਡ ਦੇ ਵਿੱਚ ਪਹੁੰਚ ਗਏ, ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਾਣ ਤੋਂ ਬਾਅਦ ਫੇਰ ਜਿਹੜੇ ਪੰਧੇਹਰ ਪਿੰਡ ਦੇ ਵਾਸੀ ਸਨ ਉਹਨਾਂ ਨੇ ਸਤਿਗੁਰਾਂ ਦੀ ਵੱਡੀ ਮਹਿਮਾ ਨੂੰ ਸੁਣਿਆ। ਮਨ ਦੇ ਵਿੱਚ ਸਾਰੇ ਸੋਚਦੇ ਨੇ ਕਿ ਪੂਰਨ ਪੁਰਖ ਸਨ, ਗੁਰੂ ਸਨ, ਸਾਰਿਆਂ ਦੇ ਉੱਤੇ ਕਿਰਪਾਲੂ ਸਨ। ਮਿਲੇ ਨਾ ਹਮੇ ਉੱਠ ਘਰ ਮੈਂ ਆਏ, ਨਹੀਂ ਕੁਛ ਸੇਵ ਕਰੀ ਮਨ ਲਾਏ। ਹੁਣ ਪਿੰਡ ਦੇ ਵਾਸੀ ਪਛਤਾਉਂਦੇ ਨੇ ਕਿ ਅਸੀਂ ਜਾ ਕੇ ਸਤਿਗੁਰਾਂ ਨੂੰ ਸਤਿਕਾਰ ਦੇ ਨਾਲ ਮਿਲੇ ਨਾ, ਇੱਕ ਭਾਵ ਦੇ ਸਾਡੇ ਘਰ ਦੇ ਵਿੱਚ ਹੀ ਆ ਗਏ ਸਨ, ਭਾਵ ਕੇ ਪਿੰਡ ਤੋਂ ਬਾਹਰ ਰੁਕੇ ਸਨ, ਅਸੀਂ ਕੁਝ ਸੇਵਾ ਨਹੀਂ ਕੀਤੀ ਮਨ ਲਾ ਕੇ। ਪਸ਼ਚਾਤਾਪ ਕਰਤ ਮਿਲ ਬੈਸੇ, ਤਿੰਨ ਮੇ ਲੱਗਿਓ ਕਹਿਣ ਇੱਕ ਐਸੇ। ਪਛਤਾਵਾ ਕਰਨ ਲੱਗੇ ਬਹੁਤ ਸਾਰਾ ਮਿਲ ਕੇ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਵਿੱਚੋਂ ਕਿਸੇ ਨੇ ਇਸ ਤਰ੍ਹਾਂ ਆਖਿਆ, ਅਬ ਪੀ ਨਿਕਟ ਹੈ ਤਿੰਨ ਡੇਰਾ, ਚਲੋ ਲੈ ਹੋ ਦਰਸ਼ਨ ਇੱਕ ਬੇਰਾ। ਜਦੋਂ ਸਾਰੇ ਮਿਲ ਕੇ ਵਿਚਾਰਾਂ ਕਰਦੇ ਨੇ, ਪਛਤਾਵਾ ਕਰਦੇ ਨੇ, ਵਿੱਚੋਂ ਇੱਕ ਆਦਮੀ ਨੇ ਸਾਰਿਆਂ ਨੂੰ ਸੁਣਾ ਕੇ ਆਖਿਆ ਕਿ ਹੁਣ ਵੀ ਸਤਿਗੁਰੂ ਜੀ ਕੋਈ ਦੂਰ ਨਹੀਂ ਗਏ। ਕਹਿੰਦਾ ਕਿ ਲਾਗੇ ਹੀ ਜਿਹੜਾ ਪਿੰਡ ਅਲੀ ਸ਼ੇਰ ਹੈ, ਸਤਿਗੁਰੂ ਤੇਗ ਬਹਾਦਰ ਨੇ ਉੱਥੇ ਡੇਰਾ ਲਾਇਆ ਹੈ, ਚਲੋ ਉਹਨਾਂ ਦੇ ਕੋਲ ਜਾਈਏ, ਉਹਨਾਂ ਦਾ ਦਰਸ਼ਨ ਇੱਕ ਵਾਰੀ ਕਰੀਏ। ਕਹਿ ਪਰਸ ਪਰ ਸਭ ਹੀ ਚਲੀਏ, ਕੌਣ ਪੇਟ ਆਗੇ ਧਰ ਮਿਰੀਏ। ਪਰਸਪਰ ਇੱਕ ਦੂਜੇ ਦੇ ਨਾਲ ਸਲਾਹ ਕੀਤੀ ਹੈ ਕਿ ਇਹ ਗੱਲ ਠੀਕ ਹੋਵੇਗੀ, ਸਾਨੂੰ ਉੱਥੇ ਜਾ ਕੇ ਸਤਿਗੁਰਾਂ ਦਾ ਦਰਸ਼ਨ ਕਰਨਾ ਯੋਗ ਹੈ। ਫਿਰ ਇੱਕ ਦੂਜੇ ਦੇ ਨਾਲ ਸਲਾਹ ਕਰਦੇ ਨੇ, ਕੌਣ ਭੇਟ ਅੱਗੇ ਧਰ ਮਿਲੀਏ, ਕਿ ਕਿਹੜੀ ਭੇਟਾ ਅੱਗੇ ਧਰ ਕੇ ਉਹਨਾਂ ਨੂੰ ਜਾ ਮਿਲੀਏ। ਕਿਆ ਲੇ ਘਰ ਦਰਸ਼ਨ ਕੋ ਦੇ, ਕਿਮ ਪ੍ਰਸੰਨ ਹੋਏ ਬਚਨ ਕਰੇ। ਇੱਕ ਦੂਜੇ ਨੂੰ ਪੁੱਛਦੇ ਨੇ ਕਿ ਤੁਹਾਨੂੰ ਪਤਾ ਹੈ ਕਿ ਕਾਹਦੀ ਭੇਟਾ ਲੈ ਕੇ ਉਹ ਦਰਸ਼ਨ ਦਿੰਦੇ ਨੇ, ਕਿਹੜੀ ਚੀਜ਼ ਦੇ ਉੱਤੇ ਪ੍ਰਸੰਨ ਹੁੰਦੇ ਨੇ ਤੇ ਬਚਨ ਕਰਦੇ ਨੇ। ਇੱਕ ਨਰ ਕਹਿਣ ਲੱਗਿਓ ਤਿੰਨ ਮਾਹੇ, ਮੈਂ ਜਿਮ ਸੁਣੀ ਕਹੋ ਤੁਮ ਪਾਹੇ। ਉਹਨਾਂ ਦੇ ਵਿੱਚੋਂ ਇੱਕ ਆਦਮੀ ਬੋਲਿਆ ਹੈ, ਕਹਿੰਦਾ ਮੈਂ ਜਿਮ ਸੁਣੋ ਕਹੋ ਤੁਮ ਪਾਹੇ, ਭਾਵ ਕੇ ਜਿਸ ਤਰ੍ਹਾਂ ਮੈਂ ਇਹਨਾਂ ਦੇ ਬਾਰੇ ਸੁਣਿਆ ਹੋਇਆ ਉਹ ਮੈਂ ਤੁਹਾਨੂੰ ਦੱਸਦਾ। ਟਕਿਆਂ ਰੋਕਣ ਕੀ ਇੱਕ ਥੈਲੀ, ਅਪਰ ਪ੍ਰਸ਼ਾਦ ਲੇਤ ਹੈ ਭੇਲੀ। ਕਹਿੰਦਾ ਕਿ ਟਕਿਆਂ ਦੀ ਇੱਕ ਥੈਲੀ ਭਰੀ ਜਾਵੇ, ਇਸ ਤੋਂ ਇਲਾਵਾ ਪ੍ਰਸ਼ਾਦ ਦੇ ਰੂਪ ਦੇ ਵਿੱਚ ਗੁੜ ਨੂੰ ਨਾਲ ਲਿਜਾਇਆ ਜਾਵੇ। ਖੁਸ਼ੀ ਹੋਤ ਪੁਣ ਦਰਸ਼ਨ ਦੇਤ, ਮਿਲ ਕਰ ਏਮ ਨਰ ਬਰ ਬਰ ਲੇਤ। ਉਹ ਕਹਿੰਦਾ ਹੈ ਕਿ ਇਹਨਾਂ ਭੇਟਾਵਾਂ ਦੇ ਨਾਲ ਸਤਿਗੁਰੂ ਜੀ ਖੁਸ਼ੀ ਹੁੰਦੇ ਨੇ ਤੇ ਆਪਣਾ ਦਰਸ਼ਨ ਦਿੰਦੇ ਨੇ, ਮਿਲ ਕੇ ਮਨੁੱਖ ਬਹੁਤ ਸ੍ਰੇਸ਼ਟ ਵਰਦਾਨ ਉਹਨਾਂ ਤੋਂ ਪ੍ਰਾਪਤ ਕਰਦੇ ਨੇ। ਪੇਲੀ ਸਭ ਮੇ ਦੇ ਵਰਤਾਏ, ਦਰਸ਼ਨ ਲੋਕ ਹੋਏ ਸਮੁਦਾਏ। ਉਹ ਦੱਸਣ ਵਾਲਾ ਇਹ ਵੀ ਦੱਸਦਾ ਹੈ ਕਿ ਜਿਹੜੀ ਭੇਲੀ ਹੁੰਦੀ ਹੈ, ਭਾਵ ਕੇ ਜਿਹੜਾ ਗੁੜ ਦਾ ਪ੍ਰਸ਼ਾਦ ਹੁੰਦਾ ਹੈ, ਉਹ ਸਾਰਿਆਂ ਦੇ ਵਿੱਚ ਵਰਤਾ ਦਿੰਦੇ ਨੇ ਤੇ ਬਹੁਤ ਸਾਰੇ ਲੋਕ ਉੱਥੇ ਸਤਿਗੁਰਾਂ ਦਾ ਦਰਸ਼ਨ ਇਸੇ ਰੀਤੀ ਦੇ ਨਾਲ ਹੀ ਕਰਦੇ ਨੇ। ਨਗਰ ਹੱਡਿਆਏ ਜਵਰ ਨਰ ਗਨ ਕੋ, ਦੀਏ ਉਤਾਰਿਓ ਚਾਰ ਬਚਨ ਕੋ। ਕਹਿੰਦਾ ਹੈ ਕਿ ਇਸ ਤੋਂ ਪਹਿਲਾਂ ਸਤਿਗੁਰਾਂ ਨੇ ਹੰਡਿਆਏ ਨਾਂ ਦੇ ਪਿੰਡ ਦੇ ਵਿੱਚ ਡੇਰਾ ਲਾਇਆ ਸੀ, ਉਥੋਂ ਦੇ ਜਿਹੜੇ ਪੀੜਤ ਸਨ, ਬੁਖਾਰ ਦੇ ਰੋਗੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਬਚਨ ਕਰਕੇ ਉਹਨਾਂ ਦੇ ਤਾਪ ਨੂੰ ਦੂਰ ਕੀਤਾ, ਉਥੋਂ ਦੇ ਵਾਸੀਆਂ ਨੂੰ ਰੋਗ ਤੋਂ ਰਹਿਤ ਕੀਤਾ। ਨਰ ਤੇ ਸੁਣ ਪੰਦੇ ਹਰ ਸਾਰੇ, ਲੈ ਥੈਲੀ ਅਰ ਪੇਲੀ ਤਿਆਰੇ। ਜਦੋਂ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਨੇ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ ਕਿ ਗੁੜ ਦਾ ਪ੍ਰਸ਼ਾਦ ਲੈ ਕੇ ਜਾਈਏ, ਇਸ ਤੋਂ ਇਲਾਵਾ ਚਾਂਦੀ ਦੇ ਟਕਿਆਂ ਨੂੰ ਲੈ ਕੇ ਜਾਈਏ, ਕਵੀ ਜੀ ਲਿਖਦੇ ਨੇ ਕਿ ਉਹਨਾਂ ਸਾਰਿਆਂ ਪਿੰਡ ਦੇ ਵਾਸੀਆਂ ਨੇ ਸੁਣਿਆ ਤੇ ਉਸੇ ਤਰੀਕੇ ਦੇ ਨਾਲ ਟਕਿਆਂ ਦੀ ਭੇਟਾ ਤੇ ਗੁੜ ਨੂੰ ਤਿਆਰ ਕੀਤਾ। ਮਾਰਗ ਭਰੇ ਦਰਸ ਬੇਹੇਤ, ਜਿਨ ਕੇ ਸੁਧ ਪਰ ਲੋਕ ਅਚੇਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਰਸ਼ਨ ਕਰਨ ਦੇ ਵਾਸਤੇ ਉਹ ਅਲੀ ਸ਼ੇਰ ਪਿੰਡ ਦੇ ਵੱਲ ਤੁਰ ਪਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਿਨ ਕੇ ਸੁਧ ਪਰਲੋਕ ਅਚੇਤ, ਭਾਵ ਇਹ ਪਿੰਡ ਦੇ ਵਾਸੀ ਐਸੇ ਨੇ ਜਿਹੜੇ ਕਿ ਪਰਲੋਕ ਦੀ ਸੁਧ ਤੋਂ ਬਿਲਕੁਲ ਅਚੇਤ ਨੇ। ਅਰਧ ਪੰਥ ਜਬ ਪਹੁੰਚੇ ਜਾਏ, ਮਿਲਿਓ ਸਮਖ ਮਾਨਵਿਕ ਆਏ। ਕਵੀ ਜੀ ਲਿਖਦੇ ਨੇ ਕਿ ਜਦੋਂ ਅੱਧਾ ਕ ਰਸਤਾ ਤੈਅ ਕੀਤਾ ਤੇ ਅੱਗੋਂ ਇੱਕ ਮਨੁੱਖ ਆਉਂਦਾ ਹੋਇਆ ਉਹਨਾਂ ਨੇ ਦੇਖੇ। ਬੂਝਣ ਲੱਗੇ ਕਹਾਂ ਤੇ ਆਇਓ, ਗੁਰੂ ਸਿਵਰ ਕਿਸ ਥਲ ਮੈਂ ਪਾਇਓ। ਉਹ ਸਤਿਗੁਰਾਂ ਵਾਲੇ ਪਾਸੇ ਹੀ ਆਦਮੀ ਆ ਰਿਹਾ ਸੀ, ਉਹਨੂੰ ਰੋਕ ਕੇ ਪੁੱਛਣ ਲੱਗੇ ਨੇ, ਕਹਿੰਦੇ ਨੇ ਤੂੰ ਕਿੱਥੋਂ ਆ ਰਿਹਾ ਹੈ? ਗੁਰੂ ਤੇਗ ਬਹਾਦਰ ਜੀ ਨੇ ਆਪਣਾ ਡੇਰਾ ਕਿਹੜੀ ਜਗ੍ਹਾ ਦੇ ਉੱਤੇ ਲਾਇਆ ਹੋਇਆ? ਜੇ ਕਰ ਤਿੰਨ ਕੋ ਦਰਸ਼ਨ ਲੀਨ, ਹਮੋ ਬਤਾਵੋ ਕਿਸ ਬਿਦ ਕੀਨ। ਬਹੁਤੇ ਸਾਰੇ ਉਸ ਮਨੁੱਖ ਨੂੰ ਸਵਾਲ ਕੀਤੇ ਨੇ, ਕਹਿੰਦੇ ਨੇ ਕਿ ਦੱਸ ਕਿੱਥੋਂ ਆਇਆ ਹੈ, ਗੁਰੂ ਜੀ ਦਾ ਡੇਰਾ ਕਿੱਥੇ ਲੱਗਾ ਹੋਇਆ, ਇਸ ਤੋਂ ਇਲਾਵਾ ਜੇਕਰ ਤੂੰ ਸਤਿਗੁਰਾਂ ਦੇ ਦਰਸ਼ਨ ਕਰਕੇ ਆਇਆ ਹੈ ਤੇ ਸਾਨੂੰ ਦੱਸ ਕਿ ਕਿਹੜੀ ਵਿਧੀ ਦੇ ਨਾਲ ਉਹਨਾਂ ਦੇ ਤੂੰ ਦਰਸ਼ਨ ਕੀਤੇ।
ਕੌਣ ਉਪਾਇਨ ਅਰਪੀ ਜਾਏ, ਕਿਮ ਸ੍ਰੀ ਮੁਖ ਕਹਿ ਨਿਕਟ ਬਿਠਾਏ।
ਤੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿਹੜੀ ਭੇਟਾ ਨੂੰ ਅਰਪਣ ਕੀਤਾ ਤੇ ਆਪਣੇ ਸ੍ਰੀ ਮੁਖ ਤੋਂ ਕਿਸ ਤਰ੍ਹਾਂ ਦੇ ਬਚਨ ਕਹਿ ਕੇ ਉਹਨਾਂ ਨੇ ਤੈਨੂੰ ਲਾਗੇ ਬਿਠਾਇਆ।
ਸੁਣ ਕੇ ਤਿਸ ਨੇ ਸਕਲ ਬਤਾਈ, ਗੁਰ ਦਰਸ਼ਨ ਕੀ ਨਸ ਟਿਗ ਜਾਈ।
ਇਹਨਾਂ ਦੇ ਸਵਾਲਾਂ ਦਾ ਉੱਤਰ ਉਸ ਆਦਮੀ ਨੇ ਦਿੱਤਾ ਹੈ। ਉਹ ਸੁਣ ਕੇ ਕਹਿੰਦਾ ਹੈ ਕਿ ਮੈਂ ਸਤਿਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਕੇ ਆਇਆ ਹਾਂ, ਮੈਂ ਬੜਾ ਲਾਗੇ ਜਾ ਕੇ ਉਹਨਾਂ ਦੇ ਦਰਸ਼ਨਾਂ ਦਾ ਆਨੰਦ ਮਾਣਿਆ।
ਮੈਂ ਨਾ ਪਾਸ ਤੇ ਪੈਸਾ ਦੀਨਸ, ਨਹੀਂ ਤਿੰਨ ਜਾਚ ਕਛੂ ਅਬ ਲੀਨਸ।
ਪਰ ਉਹ ਕਹਿੰਦਾ ਹੈ ਕਿ ਮੈਂ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੋਈ ਵੀ ਧਨ ਦੀ ਜਾਂ ਹੋਰ ਭੇਟਾ ਅਰਪਣ ਨਹੀਂ ਕੀਤੀ। ਕਹਿੰਦਾ ਹੈ ਨਾ ਹੀ ਕੁਝ ਮੈਂ ਅਰਪਣ ਕੀਤਾ ਹੈ ਤੇ ਨਾ ਹੀ ਉਹਨਾਂ ਨੇ ਕਿਸੇ ਚੀਜ਼ ਦੀ ਮੇਰੇ ਤੋਂ ਮੰਗ ਕੀਤੀ।
ਬੈਠੇ ਜੋ ਪ੍ਰਸ਼ਾਦ ਕੁਛ ਆਵਾ, ਬਰਤਤ ਦਿਓ ਤਾਂ ਮੈਂ ਖਾਵਾ।
ਕਹਿੰਦਾ ਹੈ ਕਿ ਇਸ ਤੋਂ ਇਲਾਵਾ ਮੈਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਥੋੜਾ ਚਿਰ ਲਾਗੇ ਬੈਠ ਗਿਆ, ਕਿਸੇ ਨੇ ਆਣ ਕੇ ਮਿੱਠਾ ਪ੍ਰਸ਼ਾਦ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ, ਉਹ ਸਾਰੀ ਸੰਗਤ ਦੇ ਵਿੱਚ ਵਰਤਾਇਆ ਗਿਆ ਤੇ ਮੈਂ ਵੀ ਉਸ ਪ੍ਰਸ਼ਾਦ ਦੇ ਵਰਤਾਰੇ ਨੂੰ ਲੈ ਕੇ ਖਾ ਲਿਆ। ਅਰਪਣ ਤੇ ਕੁਝ ਨਹੀਂ ਕੀਤਾ, ਉਲਟਾ ਦਰਸ਼ਨ ਵੀ ਹੋ ਗਿਆ ਤੇ ਪ੍ਰਸ਼ਾਦ ਵੀ ਮਿਲ ਗਏ।
ਬਿਨਾਂ ਦੀਏ ਦਰਸ਼ਨ ਬਹੁ ਕਰ, ਆਵੇ ਜਾਏ ਨਿਕਟ ਬਹੁ ਥਿਰੈ।
ਭਾਵ ਕੇ ਬਗੈਰ ਕਿਸੇ ਭੇਟਾ ਤੋਂ ਬਹੁਤ ਸਾਰੇ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ।
ਆਵੇ ਜਾਏ ਨਿਕਟ ਬਹੁ ਥਿਰੈ,
ਕੋਈ ਆਉਂਦਾ ਹੈ, ਕੋਈ ਸਤਿਗੁਰਾਂ ਦਾ ਦਰਸ਼ਨ ਕਰਕੇ ਜਾਂਦਾ ਹੈ ਤੇ ਕੋਈ ਸਤਿਗੁਰਾਂ ਦੇ ਲਾਗੇ ਬੈਠਦਾ ਹੈ। ਕਹਿਣ ਤੋਂ ਭਾਵ ਹੈ ਕਿ ਇਹ ਕੋਈ ਜ਼ਰੂਰੀ ਗੱਲ ਨਹੀਂ ਹੈ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੋਈ ਭੇਟਾ ਰੱਖੀਏ ਤਾਂ ਹੀ ਉਹ ਦਰਸ਼ਨ ਦਿੰਦੇ ਨੇ, ਭਾਵ ਕਿ ਉਹ ਦਰਸ਼ਨ ਦਿੰਦੇ ਹੀ ਦਿੰਦੇ।
ਸੁੰਦਰ ਹੈ ਸੁਭਾਏ ਜਿਨ ਕੇਰਾ, ਅਲੀ ਸ਼ੇਰ ਟਿਗ ਕੀਨਸ ਡੇਰਾ।
ਉਹ ਕਹਿੰਦਾ ਹੈ ਕਿ ਸਤਿਗੁਰਾਂ ਦਾ ਸੁੰਦਰ ਸੁਭਾਅ ਹੈ, ਬੜੇ ਚੰਗੇ ਸੁਭਾਅ ਦੇ ਮਾਲਕ ਨੇ, ਅਲੀ ਸ਼ੇਰ ਪਿੰਡ ਦੇ ਲਾਗੇ ਹੀ ਉਹਨਾਂ ਨੇ ਆਪਣਾ ਡੇਰਾ ਲਾਇਆ।
ਲੈਣ ਦੇਣ ਕੀ ਬਾਤ ਨ ਕੋਈ, ਬੈਠੇ ਦਰਸ਼ਨ ਦੇਵੇ ਸੋਈ।
ਉਹ ਕਹਿੰਦਾ ਹੈ ਕਿ ਲੈਣ ਦੇਣ ਦੀ ਕੋਈ ਵੀ ਗੱਲ ਨਹੀਂ, ਸਤਿਗੁਰੂ ਜੀ ਸਾਰਿਆਂ ਨੂੰ ਇੱਕੋ ਪ੍ਰਕਾਰ ਦਾ ਬੈਠ ਕੇ ਦਰਸ਼ਨ ਦਿੰਦੇ।
ਸੁਣ ਤਪੰਦੇ ਹਰ ਹਰਖ ਬਧਾਏ, ਬੈਸ ਗਏ ਤੇ ਠਾਂ ਸਮੁਦਾਏ।
ਉਹ ਦੱਸਣ ਵਾਲਾ ਗੱਲ ਦੱਸ ਕੇ ਆਪਣੇ ਰਸਤੇ ਤੇ ਤੁਰ ਕੇ ਚਲਾ ਗਿਆ। ਕਵੀ ਜੀ ਲਿਖਦੇ ਨੇ ਕਿ ਸੁਣ ਕੇ ਸਾਰੀਆਂ ਗੱਲਾਂ ਨੂੰ ਜਿਹੜੇ ਪੰਦੇਹਰ ਪਿੰਡ ਦੇ ਵਾਸੀ ਸੀ ਉਹ ਬੜੇ ਖੁਸ਼ ਹੋਏ ਤੇ ਸਾਰੇ ਦੇ ਸਾਰੇ ਟੋਲਾ ਬਣਾ ਕੇ ਇਕੱਠੇ ਉੱਥੇ ਹੀ ਬਹਿ ਗਏ।
ਗੁਰ ਰੋਰੀ ਤੈ ਫੋਰਨ ਕਰੀ, ਆਪਸ ਮੈਂ ਬਰਤੀ ਸਮ ਸਰੀ।
ਜਿਹੜੀ ਗੁੜ ਦੀ ਭੇਟਾ ਲੈ ਕੇ ਆਏ ਸਨ ਗੁੜ ਦੀਆਂ ਰੋੜੀਆਂ ਨੂੰ ਉੱਥੇ ਹੀ ਤੋੜ ਕੇ ਉਹਨਾਂ ਨੇ ਆਪਸ ਦੇ ਵਿੱਚ ਵੰਡ ਕੇ ਖਾ ਲਿਆ।
ਲਾਲਚ ਕਰ ਖੈ ਬੇ ਮਿਸ਼ਟਾਨ, ਤਿਸੀ ਥਾਨ ਮੈਂ ਕੀਨਸ ਖਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਲਚ ਦੇ ਵਸ ਦੇ ਵਿੱਚ ਹੋ ਕੇ ਜਿਹੜੀ ਗੁੜ ਦੀ ਪੇਟਾ ਲੈ ਕੇ ਆਏ ਸਨ, ਉਸ ਸਾਰੇ ਗੁੜ ਨੂੰ ਆਪਸ ਦੇ ਵਿੱਚ ਵੰਡ ਕੇ ਉੱਥੇ ਖਾ ਲਿਆ।
ਕਹਿ ਪਰਸ ਪਰ ਪੀਵੈ ਆਚੇ, ਗੁੜ ਖਾਵੈ ਲੈ ਦਰਸ਼ਨ ਪਾਛੇ।
ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ, ਪੀਵੈ ਕੇ ਆਛੇ। ਕਹਿੰਦੇ ਨੇ ਇਹ ਵੀ ਚੰਗੀ ਗੱਲ ਹੈ ਕਿ ਕਿਸੇ ਪੇਟਾ ਦੀ ਮੰਗ ਨਹੀਂ ਕਰਦੇ, ਉਹਨਾਂ ਦੇ ਚਰਨਾਂ ਦੇ ਵਿੱਚ ਗੁੜ ਅਰਪਣ ਕਰਨ ਦੀ ਕੀ ਲੋੜ ਹੈ, ਗੁੜ ਵੀ ਇੱਥੇ ਖਾ ਲਿਆ ਤੇ ਦੂਸਰਾ ਜਾ ਕੇ ਉੱਥੇ ਦਰਸ਼ਨ ਕਰ ਲਾਂਗੇ।
ਨਾਹ ਤਾਇਰ ਪਤ ਤਿਨ ਕੇ ਪਾਸ, ਸੋਲੇ ਤੇ ਹਮ ਹੋਤ ਨਿਰਾਸ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜੇਕਰ ਗੁੜ ਦੀ ਪੇਟਾ ਜਾ ਕੇ ਅਰਪਣ ਕਰਦੇ ਤੇ ਸਾਡਾ ਜਿਹੜਾ ਪ੍ਰਸ਼ਾਦ ਹੀ ਇਹੀ ਦੁਬਾਰਾ ਸਾਡੇ ਵਿੱਚ ਵੰਡਿਆ ਜਾਣਾ ਸੀ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੁੰਦੇ ਉਹਨਾਂ ਨੂੰ ਵੀ ਦਿੱਤਾ ਜਾਂਦਾ, ਭਾਵ ਕਿ ਇਹੀ ਚੀਜ਼ ਸਾਨੂੰ ਵਾਪਸ ਮਿਲਣੀ ਸੀ, ਅਸੀਂ ਨਿਰਾਸ਼ ਹੋ ਜਾਣਾ ਸੀ।
ਨਿਕਟ ਟਕੇ ਪੀ ਰਾਖੋ ਨਾਹੀ, ਖਣਕੇ ਦਾਵ ਚਲੋ ਛਿਤ ਮਾਹੀ।
ਫੇਰ ਇੱਕ ਦੂਜੇ ਦੇ ਨਾਲ ਵਿਚਾਰ ਕਰਦੇ ਨੇ ਕਿ ਗੁੜ ਦੀ ਤੇ ਸਮਾਪਤੀ ਕਰ ਦਿੱਤੀ ਹੈ, ਗੁੜ ਤੇ ਖਾ ਲਿਆ ਹੈ, ਇਹ ਜਿਹੜੇ ਟਕੇ ਭੇਟਾ ਦੇ ਵਾਸਤੇ ਲੈ ਕੇ ਆਇਆ ਹਾਂ, ਇਹਨਾਂ ਨੂੰ ਵੀ ਉੱਥੇ ਅਰਪਣ ਨਹੀਂ ਕਰਨਾ ਚਾਹੀਦਾ, ਇਸ ਕਰਕੇ ਆਪਾਂ ਇੱਥੇ ਹੀ ਮਿੱਟੀ ਦੇ ਵਿੱਚ ਟੋਆ ਪੁੱਟ ਕੇ ਇਹਨਾਂ ਟਕਿਆਂ ਨੂੰ ਦੱਬ ਕੇ ਚਲੇ ਜਾਈਏ, ਕਿਉਂਕਿ ਉਸਨੇ ਆਖਿਆ ਕਿ ਭੇਟਾ ਦੀ ਗੱਲ ਹੀ ਕੋਈ ਨਹੀਂ ਹੈ ਲੈਣ ਦੇਣ ਦੀ, ਇਸ ਕਰਕੇ ਅਸੀਂ ਉਹਨਾਂ ਦੇ ਚਰਨਾਂ ਵਿੱਚ ਕੁਝ ਵੀ ਭੇਟਾ ਅਰਪਣ ਨਹੀਂ ਕਰਨਾ ਤੇ ਦਰਸ਼ਨ ਕਰਨਾ।
ਟਿਗ ਤੇ ਹੇਰ ਜਾਚ ਨਹੀਂ ਲੇ, ਰਾਖੇ ਜਾਏ ਨਾ ਗੁਰ ਤੇ ਇਹ।
ਕਹਿੰਦੇ ਨੇ ਜੇਕਰ ਪੈਸਿਆਂ ਨੂੰ ਨਾ ਲੈ ਕੇ ਗਏ ਤੇ ਕਿਤੇ ਇਹ ਨਾ ਹੋਵੇ ਕਿ ਦੇਖ ਕੇ ਉਹ ਮੰਗ ਲੈਣ, ਇਸ ਕਰਕੇ ਇਹਨਾਂ ਟਕਿਆਂ ਨੂੰ ਲਿਜਾਣਾ ਹੀ ਨਹੀਂ ਚਾਹੀਦਾ, ਇੱਥੇ ਹੀ ਟੋਆ ਪੁੱਟ ਕੇ ਦੱਬ ਦਈਏ।
ਰਾਖੇ ਜਾਏ ਨਾ ਗੁਰ ਤੇ ਇਹ,
ਭਾਵ ਕੇ ਗੁਰੂ ਕਿਤੇ ਇਹਨਾਂ ਟਕਿਆਂ ਨੂੰ ਮੰਗ ਨਾ ਲਵੇ।
ਮਨ ਕੇ ਰੰਕ ਮਹਾਮਤ ਮੰਦੇ, ਕਰਮ ਕਰਤ ਹੈ ਪਸੂ ਮੰਨਦੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਹਨਾਂ ਸਾਰਿਆਂ ਪਿੰਡ ਦੇ ਵਾਸੀਆਂ ਦੇ ਵਾਸਤੇ ਲਿਖਦੇ ਨੇ ਕਿ ਮਨੋ ਕੰਗਾਲ ਨੇ, ਬੜੇ ਮਾੜੀ ਤੇ ਖੋਟੀ ਬੁੱਧੀ ਵਾਲੇ ਨੇ, ਮਾੜੇ ਕਰਮਾਂ ਵਾਲੇ ਨੇ, ਇਸ ਤਰ੍ਹਾਂ ਦੀ ਸੋਚ ਸੋਚਦੇ ਨੇ ਜਿਵੇਂ ਕੋਈ ਪਸ਼ੂ ਸੋਚਦਾ ਹੋਵੇ।
ਇਮ ਕਹਿ ਤਿਸ ਥਲ ਟਕੇ ਦਬਾਏ, ਸਭ ਮਿਲ ਗਏ ਗੁਰੂ ਜਿਸ ਥਾਏ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਸਲਾਹ ਕਰਕੇ ਟਕਿਆਂ ਨੂੰ ਜ਼ਮੀਨ ਦੇ ਵਿੱਚ ਦੱਬ ਕੇ ਉਹ ਚਲੇ ਗਏ ਨੇ, ਸਭ ਮਿਲ ਗਏ ਗੁਰੂ ਜਿਸ ਥਾਏ, ਸਾਰੇ ਮਿਲ ਕੇ ਉੱਥੇ ਪਹੁੰਚੇ ਨੇ ਸਤਿਗੁਰੂ ਤੇਗ ਬਹਾਦਰ ਜੀ ਜਿੱਥੇ ਬੈਠੇ ਸਨ।
ਦਰਸ਼ਨ ਕੀਨ ਸਹਾਥਨ ਜੋਰ, ਨਵੋ ਠਾਣ ਟਿਗ ਟਿਕੇ ਬਹੋਰ।
ਜਾ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ ਹੈ, ਹੱਥ ਜੋੜ ਕੇ ਸਾਰਿਆਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਫਿਰ ਲਾਗੇ ਬਹਿ ਗਏ।
ਕਹਿ ਪਰਸ ਪਰ ਬੋਲਣ ਐਸੇ, ਸਤਿਗੁਰ ਸੁਣੈ ਬਾਕ ਤਿਨ ਜੈਸੇ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਲਾਗੇ ਬੈਠ ਕੇ ਇੱਕ ਦੂਜੇ ਦੇ ਨਾਲ ਗੱਲਾਂ ਕਰਨ ਲੱਗੇ ਨੇ। ਸਤਿਗੁਰ ਸੁਣੈ ਬਾਕ ਤਿਨ ਜੈਸੇ, ਭਾਵ ਕਿ ਇੰਨੀ ਉੱਚੀ ਆਵਾਜ਼ ਦੇ ਵਿੱਚ ਉਹ ਗੱਲਾਂ ਕਰਦੇ ਨੇ ਤਾਂ ਕਿ ਉਹਨਾਂ ਦੀਆਂ ਕਹੀਆਂ ਜਾ ਰਹੀਆਂ ਗੱਲਾਂ ਸਤਿਗੁਰਾਂ ਦੇ ਕੰਨਾਂ ਦੇ ਤੱਕ ਚੰਗੀ ਤਰ੍ਹਾਂ ਪਹੁੰਚਣ, ਭਾਵ ਕਿ ਜੋ ਗੱਲਾਂ ਕਰ ਰਹੇ ਨੇ ਸਤਿਗੁਰਾਂ ਨੂੰ ਚੰਗੀ ਤਰ੍ਹਾਂ ਸੁਣ ਜਾਣ, ਇੰਨੀ ਉੱਚੀ ਆਵਾਜ਼ ਦੇ ਵਿੱਚ ਗੱਲਾਂ ਕਰਦੇ ਨੇ।
ਕਹਿਤ ਹੋ ਤੋ ਇੱਕ ਮਾਨਵ ਕੂਰ, ਲੈ ਕਰ ਦਰਸ਼ਨ ਦੇਤ ਹਜ਼ੂਰ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਦੇਖੋ ਰਸਤੇ ਦੇ ਵਿੱਚ ਜਿਹੜਾ ਸਾਨੂੰ ਮਨੁੱਖ ਮਿਲਿਆ ਸੀ ਉਹ ਬੜਾ ਝੂਠ ਬੋਲਦਾ ਸੀ, ਉਹਨੇ ਸਾਨੂੰ ਆਖਿਆ ਕਿ ਸਤਿਗੁਰੂ ਤੇਗ ਬਹਾਦਰ ਜੀ ਤੇ ਕਿਸੇ ਭੇਟਾ ਨੂੰ ਅਰਪਣ ਕਰਵਾ ਕੇ ਫੇਰ ਦਰਸ਼ਨ ਦਿੰਦੇ ਨੇ।
ਇਹਾਂ ਲੈਣ ਕੋ ਜ਼ਿਕਰ ਨ ਕੋਈ, ਬੈਠੇ ਦੇਤੇ ਦਰਸ ਗੁਰ ਸੋਈ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਬੜਾ ਝੂਠ ਬੋਲਦਾ ਸੀ, ਇਹਨਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤੇ ਐਸਾ ਕੋਈ ਜ਼ਿਕਰ ਹੀ ਨਹੀਂ ਕਿ ਭੇਟਾ ਲੈ ਕੇ ਫੇਰ ਦਰਸ਼ਨ ਦਿੰਦੇ ਨੇ। ਦੇਖੋ ਅਸੀਂ ਕਿਸੇ ਪ੍ਰਕਾਰ ਦੀ ਕੋਈ ਭੇਟਾ ਵੀ ਅਰਪਣ ਨਹੀਂ ਕੀਤੀ, ਪਰ ਫੇਰ ਵੀ ਸਤਿਗੁਰਾਂ ਨੇ ਸਾਨੂੰ ਦਰਸ਼ਨ ਦਿੱਤਾ।
ਦਰਸ਼ਨ ਹਮੇ ਅਮੋਲ ਹੀ ਪਾਇਓ, ਜਿਨ ਕੋ ਸੁਜਸ ਜਗਤ ਮੈਂ ਚਾਇਓ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਅਮੋਲ ਜਿਹੜਾ ਸਤਿਗੁਰਾਂ ਦਾ ਦਰਸ਼ਨ ਹੈ ਉਹ ਅਸੀਂ ਕਰ ਲਿਆ ਹੈ। ਜਿਨ ਕੋ ਸੁਜਸ ਜਗਤ ਮੈਂ ਛਾਇਓ, ਭਾਵ ਕਿ ਜਿਨ੍ਹਾਂ ਦਾ ਜਸ ਸਾਰੀ ਦੁਨੀਆਂ ਦੇ ਉੱਤੇ ਛਾਇਆ ਹੋਇਆ।
ਇਮ ਪਾਖਤ ਕਟਕਾ ਜੁਗ ਬੈਠੇ, ਪੁਣੇ ਗ੍ਰਾਮ ਆਪਣੇ ਚੱਲ ਬੈਠੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਦੋ ਕੁ ਘੜੀਆਂ ਸਤਿਗੁਰਾਂ ਦੇ ਲਾਗੇ ਬੈਠੇ ਤੇ ਫੇਰ ਆਗਿਆ ਲੈ ਕੇ ਆਪਣੇ ਪਿੰਡ ਦੇ ਵਿੱਚ ਵਾਪਸ ਚਲੇ ਗਏ। ਹੁਣ ਵਿਚਾਰਨ ਦੀ ਇਹ ਲੋੜ ਹੈ ਕਿ ਐਸੇ ਮਾੜੀ ਬੁੱਧੀ ਦੇ ਲੋਕ ਸਨ ਜਿਨ੍ਹਾਂ ਨੇ ਗੁੜ ਦਾ ਪ੍ਰਸ਼ਾਦ ਵੀ ਅਰਪਣ ਨਹੀਂ ਕੀਤਾ, ਮਾਇਆ ਵੀ ਅਰਪਣ ਨਹੀਂ ਕੀਤੀ, ਦਰਸ਼ਨ ਕਰਕੇ ਚਲੇ ਗਏ ਨੇ। ਹੁਣ ਸਤਿਗੁਰੂ ਤੇਗ ਬਹਾਦਰ ਜੀ ਨੇ ਇਸੇ ਕਰਕੇ ਉਹਨਾਂ ਦੇ ਪਿੰਡ ਦੇ ਵਿੱਚ ਡੇਰਾ ਨਹੀਂ ਲਾਇਆ, ਕਿਉਂਕਿ ਅਸੀਂ ਬੁੱਧੀ ਦੇ ਮਾਲਕ ਨੇ ਮਾੜੀ ਬੁੱਧੀ ਦੇ।
ਅਲੀ ਸ਼ੇਰ ਕੇ ਮਨ ਜਨ ਸੁਨੀ, ਉਤਰੇ ਵਹਿਰ ਗੁਰੂ ਜਗ ਧਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਿਉਂਕਿ ਅਲੀ ਸ਼ੇਰ ਜਿਹੜਾ ਪਿੰਡ ਸੀ ਉਸ ਪਿੰਡ ਤੋਂ ਵੀ ਸਤਿਗੁਰਾਂ ਨੇ ਬਾਹਰ ਹੀ ਡੇਰਾ ਲਾਇਆ ਸੀ। ਜਦੋਂ ਅਲੀ ਸ਼ੇਰ ਪਿੰਡ ਦੇ ਮਨੁੱਖਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਜੀ ਜੋ ਜੱਗ ਦੇ ਧਨੀ ਨੇ ਉਹ ਪਿੰਡ ਤੋਂ ਬਾਹਰ ਬੈਠੇ ਨੇ।
ਨਰ ਸਮਦਾਏ ਆਏ ਦਰਸਨ ਤੇ, ਅਨਕ ਭਾਂਤ ਕੀ ਸੇਵ ਕਰਨ ਤੇ।
ਅਲੀ ਸ਼ੇਰ ਪਿੰਡ ਦੇ ਵਾਸੀਆਂ ਨੂੰ ਪਤਾ ਲੱਗਾ ਕਿ ਬਹੁਤੇ ਲੋਕ ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰਦੇ ਨੇ, ਅਨੇਕਾਂ ਭਾਂਤ ਦੇ ਲੋਕੀ ਸਤਿਗੁਰਾਂ ਦੀ ਸੇਵਾ ਵੀ ਕਰਦੇ ਨੇ।
ਹਮ ਕੋ ਪੀ ਆਵੇ ਇਮ ਬਣ ਆਏ, ਦਰਸ਼ਨ ਕਰੇ ਮਿਲੇ ਟਿਗ ਜਾਏ।
ਅਲੀ ਸ਼ੇਰ ਪਿੰਡ ਦੇ ਵਾਸੀਆਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਕਿ ਸਾਨੂੰ ਵੀ ਚਾਹੀਦਾ ਕਿ ਸਤਿਗੁਰਾਂ ਦਾ ਜਾ ਕੇ ਦਰਸ਼ਨ ਕਰੀਏ।
ਪੁਰਖ ਮਹਾਨ ਸਮੀਪੀ ਪਾਏ, ਨਹੀਂ ਦਰਸੈ ਇਹ ਦੋਸ਼ ਕਹਾਏ।
ਸਲਾਹ ਕਰਦੇ ਨੇ ਪਿੰਡ ਦੇ ਵਾਸੀ ਕਿ ਮਹਾਨ ਪੁਰਖ ਲਾਗੇ ਹੀ ਆਏ ਹੋਣ ਤੇ ਜਿਹੜਾ ਜਾ ਕੇ ਉਹਨਾਂ ਦਾ ਦਰਸ਼ਨ ਨਹੀਂ ਕਰਦਾ ਇਹ ਵੱਡਾ ਦੋਸ਼ ਮੰਨਿਆ ਜਾਂਦਾ।
ਪੁਣੇ ਪਰਸ ਪਰ ਕੈਤ ਸੁਨਣ ਤੇ, ਕਿਆ ਲੈ ਚਲੇ ਜੇ ਤਿੰਨ ਦਰ ਸੰਤੇ।
ਜਿਸ ਤਰ੍ਹਾਂ ਕਿ ਪਹਿਲੇ ਪਿੰਡ ਵਾਸੀਆਂ ਨੇ ਸਲਾਹ ਕੀਤੀ ਸੀ ਕਿ ਜੇਕਰ ਦਰਸ਼ਨ ਕਰੀਏ ਤੇ ਉਹਨਾਂ ਦੇ ਵਾਸਤੇ ਭੇਟਾ ਕੀ ਲੈ ਕੇ ਜਾਈਏ।
ਪੂਰਬ ਕਰੋ ਉਪਾਇਨ ਤਿਆਰ, ਮਿਲ ਸਭ ਦਰਸੋ ਦਰਸ ਉਧਾਰ।
ਇੱਕ ਦੂਜੇ ਦੇ ਨਾਲ ਸਲਾਹ ਕਰਦੇ ਨੇ ਕਿ ਪਹਿਲਾਂ ਤੇ ਉਹ ਭੇਟਾ ਸਾਨੂੰ ਤਿਆਰ ਕਰਨੀ ਚਾਹੀਦੀ ਹੈ ਜਿਹੜੀ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਪਣ ਕਰੀਏ ਤੇ ਫੇਰ ਉਹਨਾਂ ਦੇ ਦਰਸ਼ਨ ਕਰਨ ਦੀ ਮੰਗ ਨੂੰ ਧਾਰਨ ਕਰਨਾ ਚਾਹੀਦਾ।
ਇੱਕ ਨੇ ਕਹਿਓ ਭੰਦੇ ਹਰੇ ਆਏ, ਤਿੰਨ ਆਣ ਕਿਆ ਤਹਾਂ ਚੜਾਏ।
ਇੱਕ ਆਦਮੀ ਬੋਲਿਆ, ਕਹਿੰਦਾ ਹੈ ਕਿ ਸਾਡੇ ਤੋਂ ਪਹਿਲਾਂ ਭੰਦੇਹਰ ਪਿੰਡ ਦੇ ਵਾਸੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਆਏ ਸਨ, ਕੀ ਤੁਹਾਡੇ ਵਿੱਚੋਂ ਕਿਸੇ ਨੂੰ ਪਤਾ ਹੈ ਕਿ ਉਹਨਾਂ ਨੇ ਕੀ ਭੇਟਾ ਰੱਖਿਆ ਸੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ।
ਸਭ ਸੁਧ ਲਿਓ ਗਮਣੇ ਮਿਲ ਜਥਾ, ਪੁਣ ਤੁਮ ਕਰੋ ਲਾਇ ਕੀ ਤਥਾ।
ਹੁਣ ਅਲੀ ਸ਼ੇਰ ਪਿੰਡ ਦੇ ਵਾਸੀ ਸੋਚਦੇ ਨੇ ਕਿ ਪਹਿਲਾਂ ਤੇ ਇਹ ਖਬਰ ਲਈਏ ਕਿ ਭੰਦੇਹਰ ਪਿੰਡ ਦੇ ਵਾਸੀਆਂ ਨੇ ਕੀ ਅਰਪਣ ਕੀਤਾ ਤੇ ਫੇਰ ਅਸੀਂ ਉਹਨਾਂ ਦੇ ਵਾਂਗ ਹੀ ਉਹ ਚੀਜ਼ ਅਰਪਣ ਕਰਾਂਗੇ ਜੋ ਉਹਨਾਂ ਨੇ ਅਰਪਣ ਕੀਤੀ ਹੈ ਤੇ ਦਰਸ਼ਨ ਕਰਾਂਗੇ।
ਗ੍ਰਾਮ ਪੰਚਾਇਤ ਹੁਤੀ ਸੋ ਜੈਸ, ਘਾਟ ਨਾ ਤੁੰਪੀ ਲਾਇਕ ਤੈਸ।
ਭਾਵ ਕੇ ਇੱਕੋ ਜੇ ਸਾਡੇ ਪਿੰਡ ਨੇ, ਪਿੰਡ ਦੇ ਵਿੱਚ ਪੰਚਾਇਤ ਵੀ ਹੈ, ਭਾਵ ਕੇ ਵੱਧ ਤੇ ਘੱਟ ਚੀਜ਼ ਨਹੀਂ ਹੈ, ਭਾਵ ਕੇ ਅਸੀਂ ਵੀ ਭੰਦੇਹਰ ਦੇ ਵਾਸੀਆਂ ਦੇ ਬਰਾਬਰੀ ਦੇ ਹਾਂ। ਇਸ ਕਰਕੇ ਜਿਹੜੀ ਚੀਜ਼ ਦੀ ਉਹਨਾਂ ਨੇ ਭੇਟਾ ਅਰਪਣ ਕੀਤੀ ਹੈ ਅਸੀਂ ਵੀ ਉਹੀ ਭੇਟਾ ਅਰਪਣ ਕਰਾਂਗੇ।
ਤਿੰਨ ਮਾਇਕ ਨੇ ਸਕਲ ਸੁਣਾਈ, ਉਨਕੀ ਸੁਧ ਮੁਝ ਤੇ ਲਿਹੋ ਪਾਈ।
ਇੱਕ ਆਦਮੀ ਸਾਰਿਆਂ ਨੂੰ ਸੁਣਾ ਕੇ ਬੋਲਿਆ ਹੈ ਕਿ ਜੇਕਰ ਭੰਦੇਹਰ ਪਿੰਡ ਦੇ ਵਾਸੀਆਂ ਦੀ ਗੱਲ ਸੁਣਨੀ ਹੈ ਤੇ ਉਹ ਤੇ ਸਾਰੀ ਗੱਲ ਮੈਂ ਜਾਣਦਾ ਹਾਂ, ਮੇਰੇ ਤੋਂ ਪੁੱਛ ਲਓ। ਕਹਿੰਦਾ ਕਛੂ ਨਾ ਭੇਟ ਧਰੀ ਗੁਰੇ ਆਗੇ, ਛੂਛੇ ਪਾਣ ਦਰਸ ਕਉ ਲਾਗੇ। ਕਹਿੰਦਾ ਕਿ ਕੋਈ ਵੀ ਕਿਸੇ ਪ੍ਰਕਾਰ ਦੀ ਉਹਨਾਂ ਪੰਦੇਹਰ ਪਿੰਡ ਦੇ ਵਾਸੀਆਂ ਨੇ ਭੇਟਾ ਨਹੀਂ ਰੱਖੀ। ਕਹਿੰਦਾ ਕਿ ਖਾਲੀ ਹੱਥੀ ਆਏ ਸਨ ਤੇ ਸਤਿਗੁਰਾਂ ਦਾ ਦਰਸ਼ਨ ਕਰਕੇ ਗਏ।
ਮਿਲ ਕਰ ਗਏ ਨ ਬੋਲਿਓ ਕੋ, ਇਮ ਦਰਸ਼ਨ ਕੀ ਨਸ ਮਿਲ ਸੋ।
ਕਹਿੰਦਾ ਕਿ ਉਹ ਦਰਸ਼ਨ ਖਾਲੀ ਹੱਥੀ ਹੀ ਆਣ ਕੇ ਕਰਕੇ ਗਏ ਨੇ, ਸਤਿਗੁਰਾਂ ਵਾਲੇ ਪਾਸਿਓਂ ਵੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਇਸੇ ਤਰ੍ਹਾਂ ਉਹਨਾਂ ਨੇ ਸਾਰਿਆਂ ਨੇ ਦਰਸ਼ਨ ਕੀਤਾ।
ਸੁਣ ਕੇ ਕਹਿਤ ਪਏ ਨਰ ਸਾਰੇ, ਹਮ ਕਿਆ ਤਿੰਨ ਤੇ ਹੀਨ ਵਿਚਾਰੇ।
ਤੇ ਸੁਣ ਕੇ ਫਿਰ ਸਾਰਿਆਂ ਨੇ ਸਲਾਹ ਕੀਤੀ ਹੈ ਕਿ ਸਾਨੂੰ ਵੀ ਇਸੇ ਤਰ੍ਹਾਂ ਕਰਨਾ ਚਾਹੀਦਾ ਕਿ ਕੋਈ ਵੀ ਭੇਟਾ ਅਰਪਣ ਕਰਨੀ ਨਹੀਂ ਚਾਹੀਦੀ ਤੇ ਜਾ ਕੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ।
ਤੈਨੂੰ ਜੇ ਮਿਲ ਕੇ ਨਹੀਂ ਕੁਛ ਦਿਓ, ਛੂਛੇ ਹੋਏ ਦਰਸ ਗੁਰ ਲਿਓ।
ਕਹਿੰਦੇ ਨੇ ਕਿ ਜੇਕਰ ਪੰਦੇਹਰ ਪਿੰਡ ਦੇ ਵਾਸੀਆਂ ਨੇ ਕੋਈ ਭੇਟਾ ਅਰਪਣ ਨਹੀਂ ਕੀਤੀ, ਇਸੇ ਤਰ੍ਹਾਂ ਖਾਲੀ ਹੱਥੀ ਹੀ ਆਣ ਕੇ ਦਰਸ਼ਨ ਕਰਨ ਗਏ ਨੇ, ਤੇ ਸਾਨੂੰ ਫਿਰ ਭੇਟਾ ਅਰਪਣ ਕਰਨ ਦੀ ਕੀ ਲੋੜ ਹੈ।
ਤੈਸੇ ਹੀ ਤੁਮ ਗਮਨੋ ਸਾਰੇ, ਮੰਦ ਮਤੀ ਮੈਂ ਮਾਨਾ ਵਿਚਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਪਿੰਡ ਦੇ ਵਾਸੀਆਂ ਨੇ ਵੀ ਇਸੇ ਤਰ੍ਹਾਂ ਦੀ ਸਲਾਹ ਕੀਤੀ ਹੈ ਕਿ ਕੋਈ ਭੇਟਾ ਜਾ ਕੇ ਅਰਪਣ ਕਰਨੀ ਨਹੀਂ ਚਾਹੀਦੀ, ਇਸੇ ਤਰ੍ਹਾਂ ਹੀ ਚੱਲੀਏ।
ਮੰਦ ਮਤੀ ਮੈਂ ਮਾਨਾ ਵਿਚਾਰੇ,
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਾੜੀ ਬੁੱਧੀ ਵਾਲਿਆਂ ਨੇ ਸਤਿਗੁਰਾਂ ਦੀ ਮਹਿਮਾ ਨੂੰ ਵਿਚਾਰਿਆ ਨਾ।
ਛੂਛੇ ਜਾਏ ਦਰਸ ਕੋ ਕਰਿਓ, ਰਹੇ ਮੌਣ ਗੁਰ ਕੁਛ ਨਾ ਉਚਰਿਓ।
ਇਹਨਾਂ ਨੇ ਵੀ ਖਾਲੀ ਹੱਥੀ ਹੀ ਜਾ ਕੇ ਸਤਿਗੁਰੂ ਤੇਗ ਬਹਾਦਰ ਜੀ ਦਾ ਦਰਸ਼ਨ ਕੀਤਾ। ਕਵੀ ਜੀ ਲਿਖਦੇ ਨੇ ਰਹੇ ਮੌਣ ਗੁਰੂ ਕੁਛ ਨਾ ਉਚਰਿਓ, ਪਰ ਸਤਿਗੁਰੂ ਤੇਗ ਬਹਾਦਰ ਜੀ ਚੁੱਪ ਰਹਿ ਕੋਈ ਵੀ ਵਚਨ ਨਾ ਕੀਤਾ।
ਏਕ ਨਿਸਾ ਬਸ ਕਹਿ ਤਿਸ ਥਾਈ, ਗਮਨੇ ਜੋਗੇ ਗ੍ਰਾਮ ਗੁਸਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਰਾਤ ਸਤਿਗੁਰਾਂ ਨੇ ਉੱਥੇ ਡੇਰਾ ਲਾਇਆ, ਅਗਲੀ ਸਵੇਰ ਹੋਣ ਦੇ ਨਾਲ ਹੀ ਸਤਿਗੁਰੂ ਜੀ ਜੋਗੇ ਨਾਮ ਦੇ ਪਿੰਡ ਦੇ ਵਿੱਚ ਚਲੇ ਗਏ।
ਹੋਤੋ ਨਿਕਟ ਡੇਰਾ ਕਰ ਦੀਨਾ, ਬੈਠ ਬਿਰਾਜੇ ਪ੍ਰਭੂ ਪ੍ਰਵੀਨਾ।
ਹੁਣ ਸਤਿਗੁਰੂ ਜੀ ਜਿਹੜੇ ਵੀ ਪਿੰਡ ਦੇ ਵਿੱਚ ਜਾਂਦੇ ਨੇ, ਸਤਿਗੁਰੂ ਜੀ ਪਿੰਡ ਦੇ ਵਿੱਚ ਪ੍ਰਵੇਸ਼ ਨਹੀਂ ਕਰਦੇ, ਪਿੰਡ ਤੋਂ ਬਾਹਰ ਵਾਰ ਹੀ ਡੇਰਾ ਲਾਉਂਦੇ ਨੇ। ਹੁਣ ਜੋਗੇ ਪਿੰਡ ਦੇ ਲਾਗੇ ਹੀ ਸਤਿਗੁਰਾਂ ਨੇ ਡੇਰਾ ਬਾਹਰ ਵਾਰ ਲਾਇਆ ਸੀ, ਸਤਿਗੁਰਾਂ ਨੇ ਪਿੰਡ ਦੇ ਵਿੱਚ ਪ੍ਰਵੇਸ਼ ਨਹੀਂ ਸੀ ਕੀਤਾ।
ਦੁਗਦ ਦੇ ਤੇ ਇੱਕ ਮਹਿਕੀ ਸਾਥ, ਤਿਸ ਕੀ ਦਿਸ਼ਾ ਦੇਖ ਜਗਨਾਥ।
ਦੁੱਧ ਦੇਣ ਵਾਲੀ ਇੱਕ ਮੱਝ ਸਤਿਗੁਰਾਂ ਦੇ ਨਾਲ ਸੀ, ਉਸ ਮੱਝ ਦੇ ਵੱਲ ਦੇਖ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ।
ਪਾਸ ਦਾਸ ਗਨ 300 ਕਹਿਓ, ਦਿਵਸ ਦੁਪਹਿਰੇ ਭਇਓ ਹਮ ਲਹਿਓ।
ਲਾਗੇ ਸਤਿਗੁਰਾਂ ਦੇ ਜਿਹੜੇ ਦਾਸ ਖਲੋਤੇ ਸਨ ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਨੇ ਦਿਵਸ ਦੁਪਹਿਰੇ ਭਇਓ ਹਮ ਲਹਿਓ, ਦੇਖੋ ਭਾਈ ਦੁਪਹਿਰਾ ਚੜ ਕੇ ਆ ਗਿਆ।
ਨਹੀਂ ਗ੍ਰਾਮ ਤੇ ਕੋ ਨਰ ਆਇਓ, ਕਾਸ ਯਾਦ ਕੁਛ ਨਹੀਂ ਮੰਗਵਾਇਓ।
ਕਹਿੰਦੇ ਨੇ ਕਿ ਪਿੰਡ ਦੇ ਵਿੱਚੋਂ ਕੋਈ ਵੀ ਸਾਨੂੰ ਮਿਲਣ ਦੇ ਵਾਸਤੇ ਨਹੀਂ ਆਇਆ, ਇਸ ਤੋਂ ਇਲਾਵਾ ਘਾਹ ਪੱਠਾ ਅਸੀਂ ਵੀ ਕਿਤੋਂ ਲਿਆ ਕੇ ਇਸ ਮੱਝ ਨੂੰ ਨਹੀਂ ਪਾਇਆ।
ਪਾਉ ਨ ਕਰਿਓ ਆਣ ਕਰ ਕਾਹੂ, ਮਾਨਵ ਹੈ ਕਿ ਨਹੀਂ ਇਸ ਮਾਹੂ।
ਸਤਿਗੁਰੂ ਤੇਗ ਬਹਾਦਰ ਜੀ ਸਿੱਖਾਂ ਨੂੰ ਕਹਿੰਦੇ ਨੇ ਕਿ ਕੋਈ ਨਹੀਂ ਮਿਲਣ ਦੇ ਵਾਸਤੇ ਆਇਆ, ਕਿਸੇ ਨੇ ਕੋਈ ਭਾਵਨਾ ਨੂੰ ਪਿਆਰ ਨੂੰ ਨਹੀਂ ਦਿਖਾਇਆ, ਮਾਨਵ ਹੈ ਕਿ ਨਹੀਂ ਇਸ ਮਾਹੂ। ਸਤਿਗੁਰੂ ਜੀ ਕਹਿੰਦੇ ਨੇ ਕਿ ਪਿੰਡ ਦੇ ਵਿੱਚ ਕੋਈ ਮਨੁੱਖ ਰਹਿੰਦਾ ਹੈ ਕਿ ਨਹੀਂ ਰਹਿੰਦਾ।
ਪਰ ਅਸ਼ੂਣ ਜੈਸੇ ਦ੍ਰਿਸ਼ ਤਾਵੇ, ਵਹਿਰ ਨਹੀਂ ਕੋ ਆਵਤ ਜਾਵੇ।
ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪਿੰਡ ਦੇ ਵਿੱਚ ਕੋਈ ਰਹਿੰਦਾ ਹੀ ਨਹੀਂ ਹੈ, ਖਾਲੀ ਹੀ ਪਿੰਡ ਦਿਸਦਾ ਹੈ, ਕਿਉਂਕਿ ਬਾਹਰ ਨਾ ਕੋਈ ਆਉਂਦਾ ਤੇ ਨਾ ਹੀ ਕੋਈ ਇੱਥੇ ਜਾਂਦਾ।
ਸਿੱਖਿਆਂ ਸੁਣ ਕੇ ਭੇ ਵਜਨ ਆਇਓ, ਹੈਮ ਜਥਾ ਆਪ ਫੁਰ ਮਾਇਓ।
ਸੁਣ ਕੇ ਸਿੱਖਾਂ ਨੇ ਸਤਿਗੁਰਾਂ ਨੂੰ ਅਰਜ ਕੀਤੀ, ਹੈਮ ਜਥਾ ਆਪ ਫਰਮਾਇਓ, ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਲੱਗਦਾ ਹੈ ਜਿਵੇਂ ਤੁਸੀਂ ਹੁਕਮ ਕਰ ਰਹੇ। ਸਾਵਣ ਨਰ ਗੁਣ ਤੇ ਹੀਨ ਦਿਸਾਵੇ, ਇਸ ਥਲ ਨਿਸ ਸੁਖ ਸੋਨਾ ਬਿਤਾਵੇ। ਸੱਚੇ ਪਾਤਸ਼ਾਹ ਲੱਗਦਾ ਹੈ ਇੱਥੇ ਜਿੰਨੇ ਵੀ ਮਨੁੱਖ ਵਸਦੇ ਨੇ ਉਹ ਗੁਣਾਂ ਤੋਂ ਹੀਨੇ ਨੇ। ਇਸ ਥਲ ਨਿਸ ਸੁਖ ਸੋਨਾ ਬਿਤਾਵੇ, ਜੇਕਰ ਇਸ ਜਗ੍ਹਾ ਦੇ ਉੱਤੇ ਅਸੀਂ ਰਾਤ ਨੂੰ ਬਤੀਤ ਕਰਾਂਗੇ ਤੇ ਸੁਖ ਦੇ ਨਾਲ ਰਾਤ ਨੀ ਲੰਘਣੀ। ਹੁਣ ਪਿੰਡ ਤੇ ਖਾਲੀ ਨਹੀਂ ਸੀ, ਪਿੰਡ ਤੇ ਭਰਿਆ ਹੀ ਸੀ, ਮਨੁੱਖ ਵੀ ਰਹਿੰਦੇ ਸਨ। ਸਤਿਗੁਰਾਂ ਨੇ ਆਖਿਆ ਕਿ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪਿੰਡ ਖਾਲੀ ਹੈ, ਪਿੰਡ ਦੇ ਵਿੱਚ ਕੋਈ ਰਹਿੰਦਾ ਹੀ ਨਹੀਂ। ਸਿੱਖਾਂ ਨੇ ਅਰਜ ਕੀਤੀ ਹੈ, ਵਾਕਿਆ ਸੱਚੇ ਪਾਤਸ਼ਾਹ ਰਹਿੰਦਾ ਹੀ ਕੋਈ ਨਹੀਂ, ਕਿਉਂਕਿ ਜਿਹੜੇ ਮਨੁੱਖ ਗੁਣਾਂ ਤੋਂ ਹੀਨੇ ਨੇ ਉਹਨਾਂ ਦਾ ਰਹਿਣਾ ਤੇ ਨਾ ਰਹਿਣਾ ਇੱਕੋ ਬਰਾਬਰ। ਸੁਣਤ ਸਤਿਗੁਰੂ ਕੂਚ ਕਰਾਇਓ, ਗਮਨੇ ਮਾਰਗ ਸਿੱਖ ਸਮੁਦਾਇਓ। ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਅੱਗੇ ਚੱਲ ਪਏ ਨੇ, ਸਾਰੇ ਦੇ ਸਾਰੇ ਸਤਿਗੁਰਾਂ ਦੇ ਸੇਵਕ ਨਾਲ ਤੁਰੇ। ਜਿਸ ਨੇ ਜੋਗਾ ਕਰਿਓ ਬਸਾਵਨ, ਸੋ ਜੁਗ ਰਾਜ ਹੋ ਤੋ ਤਿਸ ਥਾਵਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋਗੇ ਨਾਂ ਦਾ ਪਿੰਡ ਜਿਨੇ ਵਸਾਇਆ ਸੀ ਉਹਦਾ ਨਾਮ ਸੀ ਜੋਗਾ ਰਾਜ, ਉਹ ਉਸ ਵੇਲੇ ਉਥੇ ਨਹੀਂ ਸੀ, ਜੋਗੇ ਪਿੰਡ ਦਾ ਜਿਹੜਾ ਮਾਲਕ ਸੀ। ਤਿਸ ਕੋ ਪਿਤਾ ਮਿਲਿਓ ਮਗ ਮਾਹੇ, ਗੁਰਪਦ ਪੰਕਜ ਬੰਦੇ ਤਾਹੇ। ਰਸਤੇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸਦਾ ਪਿਤਾ ਮਿਲਿਆ, ਜਿਨੇ ਕਿ ਪਿੰਡ ਵਸਾਇਆ ਸੀ ਉਹ ਨਹੀਂ ਮਿਲਿਆ, ਉਹਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਕਹਿਓ ਬਾਕ ਤਿੰਨ ਦੇਖ ਸਮਾਜ, ਰਲੀਏ ਉਤਰੋ ਗੁਰੂ ਮਹਾਰਾਜ। ਉਹਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਰਲੀਏ ਪਿੰਡ ਦੇ ਵਿੱਚ, ਹੇ ਸੱਚੇ ਪਾਤਸ਼ਾਹ ਜੀ ਤੁਸੀਂ ਆਪਣਾ ਡੇਰਾ ਲਾਓ। ਰੱਲਾ ਪਿੰਡ ਵੀ ਉਸ ਨੂੰ ਆਖਿਆ ਜਾਂਦਾ ਤੇ ਰਲੀਆ ਵੀ ਆਖਿਆ ਜਾਂਦਾ। ਕਹਿੰਦਾ ਕਿ ਉੱਥੇ ਤੁਸੀਂ ਡੇਰਾ ਲਾਓ, ਜੋਗੇ ਪਿੰਡ ਤੋਂ ਨੇੜੇ ਹੀ ਇਹ ਰੱਲਾ ਨਾਂ ਦਾ ਪਿੰਡ ਹੈ। ਸੁਣ ਸਤ ਗੁਰ ਸ੍ਰੀ ਮੁਖ ਫੁਰਮਾਏ, ਨਹੀਂ ਅਬ ਰਲੀਏ ਉਤਰ ਜਾਏ। ਸੁਣ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਨਹੀਂ, ਅਸੀਂ ਤੇ ਹੁਣ ਅੱਗੇ ਜਾ ਰਹੇ ਹਾਂ, ਹੁਣ ਇਸ ਪਿੰਡ ਰਲੀਏ ਦੇ ਵਿੱਚ ਵੀ ਅਸੀਂ ਡੇਰਾ ਨਹੀਂ ਲਾਉਣਾ। ਡੇਰਾ ਕਰ ਗ੍ਰਾਮ ਭੂਪਾਲ, ਜਾਮਣ ਤਾਂ ਬਿਤਾਵੇ ਚਾਲ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਅੱਗੇ ਇੱਕ ਪਿੰਡ ਹੈ ਜਿਸ ਪਿੰਡ ਦਾ ਨਾਮ ਹੈ ਭੂਪਾਲ, ਅਸੀਂ ਉਸ ਪਿੰਡ ਦੇ ਵਿੱਚ ਰਾਤ ਨੂੰ ਜਾ ਕੇ ਡੇਰਾ ਲਾਵਾਂਗੇ। ਤੂੰ ਜੋਗੇ ਨੂੰ ਅਦਕ ਬਸਾਓ, ਥਲ ਅਜੀਤ ਤੇਹ ਕੋ ਲਖ ਪਾਓ। ਜਾਂਦਿਆਂ ਜਾਂਦਿਆਂ ਸਤਿਗੁਰਾਂ ਨੇ ਉਸ ਨੂੰ ਆਖਿਆ, ਜੋਗੇ ਪਿੰਡ ਨੂੰ ਤੂੰ ਬਹੁਤਾ ਜ਼ਿਆਦਾ ਵਸਾ, ਕਿਉਂਕਿ ਇਹ ਜਿਹੜੀ ਜਗ੍ਹਾ ਹੈ ਨਾ ਇਹ ਅਜਿੱਤ ਹੈ, ਇਸ ਗੱਲ ਦੀ ਜਾਣਕਾਰੀ ਅਸੀਂ ਤੈਨੂੰ ਦਿੰਦੇ ਹਾਂ। ਇਮ ਕਹਿ ਉਤਰੇ ਜਾਏ ਭੂਪਾਲੀ, ਨਿਸਾ ਬਿਤਾਵਣ ਕੀਨ ਸੁਖਾਲੀ। ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਜੀ ਉਥੋਂ ਅੱਗੇ ਚਲੇ ਗਏ ਨੇ। ਭੂਪਾਲ ਪਿੰਡ ਦੇ ਵਿੱਚ ਸਤਿਗੁਰਾਂ ਨੇ ਜਾ ਕੇ ਡੇਰਾ ਲਾਇਆ, ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ। ਖਾਣ ਪਾਣ ਕਰ ਸਭ ਬਿਦ ਆਛੇ, ਭਈ ਪ੍ਰਭਾਤ ਗਮਨ ਗੁਰ ਬਾਛੇ। ਖਾ ਪੀ ਕੇ ਸਤਿਗੁਰਾਂ ਨੇ ਰਾਤ ਨੂੰ ਚੰਗੇ ਤਰੀਕੇ ਦੇ ਨਾਲ ਬਤੀਤ ਕੀਤਾ। ਜਦੋਂ ਹੀ ਪ੍ਰਭਾਤ ਹੋਈ ਤੇ ਸਤਿਗੁਰਾਂ ਨੇ ਉਥੋਂ ਅੱਗੇ ਜਾਣ ਦੀ ਚਾਹ ਕੀਤੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਕੂਚ ਭੂਪਾਲਾਂ ਤੇ ਕਰਿਓ, ਤੇਗ ਬਹਾਦਰ ਰਾਏ ਆਇਓ, ਖੀਵਾ ਗ੍ਰਾਮ ਪੁਨ ਉਤਰੇ ਸਹਿਜ ਸੁਭਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭੂਪਾਲ ਪਿੰਡ ਤੋਂ ਸਤਿਗੁਰਾਂ ਨੇ ਕੂਚ ਕੀਤਾ, ਅੱਗੇ ਇੱਕ ਖੀਵਾ ਨਾਮ ਦਾ ਪਿੰਡ ਆਇਆ, ਸਤਿਗੁਰੂ ਜੀ ਉੱਥੇ ਪਹੁੰਚ ਗਏ। ਗ੍ਰਾਮ ਵਿਸਾਲ ਬਸਤ ਸੋਇਆ ਹੈ, ਸਿੰਘਾ ਰਾਹਤ ਇੱਕ ਤਹ ਰਹਿ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਬਹੁਤ ਵੱਡਾ ਚੰਗਾ ਵਸਦਾ ਸੀ, ਉਸ ਪਿੰਡ ਦੇ ਵਿੱਚ ਸਿੰਘਾ ਨਾਮ ਦਾ ਇੱਕ ਰਾਹਕ ਜ਼ਿਮੀਦਾਰ ਵਸਦਾ ਸੀ।
ਸਹਿਜ ਸੁਭਾਅ ਇੱਕ ਸੋਚ ਚੱਲ ਆਵੇ, ਦੋ ਤਰੇ ਕਟਕਾ ਬੈਠ ਸਿਧਾਵੇ।
ਸਹਿਜ ਸੁਭਾਅ ਹੀ ਉਹ ਸਤਿਗੁਰਾਂ ਦੇ ਕੋਲ ਚੱਲ ਕੇ ਆਉਂਦਾ ਸੀ, ਦੋ ਤਿੰਨ ਘੜੀਆਂ ਬੈਠਣ ਤੋਂ ਬਾਅਦ ਚਲਿਆ ਜਾਂਦਾ ਸੀ।
ਇੱਕ ਦਿਨ ਵੋ ਬੈਠੋ ਜਬ ਆਈ, ਤੁਰਤ ਚਲਿਓ ਉੱਠ ਕੇ ਪਿਛਵਾਈ।
ਇੱਕ ਦਿਨ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਉਹ ਆਣ ਕੇ ਬੈਠਿਆ, ਪਰ ਦੋ ਤਿੰਨ ਘੜੀਆਂ ਉਹਨੇ ਬਤੀਤ ਨਹੀਂ ਕੀਤੀਆਂ, ਛੇਤੀ ਹੀ ਉੱਠ ਕੇ ਜਾਣ ਦੇ ਵਾਸਤੇ ਤਿਆਰ ਹੋਇਆ।
ਬੂਝਿਓ ਗੁਰ ਕਿਉਂ ਤੁਰਤ ਸਿਧਾਰਾ, ਕਾਜ ਕੌਣ ਇਸ ਪੌਣ ਮਜਾਰਾ।
ਜਦੋਂ ਸਿੰਘੇ ਨਾਂ ਦਾ ਰਾਹਕ ਜਾਣ ਲੱਗਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਛੇਤੀ ਹੀ ਵਾਪਸ ਉੱਠ ਕੇ ਤੁਰ ਪਿਆ ਹੈ, ਕਾਜ ਕੌਣ ਇਸ ਪੌਣ ਮਜਾਰਾ, ਕਹਿੰਦੇ ਨੇ ਕਿਹੜਾ ਐਸਾ ਘਰ ਦੇ ਵਿੱਚ ਕੰਮ ਹੈ, ਤੂੰ ਛੇਤੀ ਹੀ ਅੱਜ ਤੁਰ ਪਿਆ।
ਸਿੰਘਾ ਕਹਿ ਨਾ ਕਾਰਜ ਕੋਈ, ਇੱਕ ਕੇ ਸਦਨ ਸਗਾਈ ਹੋਈ।
ਸਿੰਘਾ ਕਹਿੰਦਾ ਜੀ ਘਰ ਦੇ ਵਿੱਚ ਤੇ ਕੋਈ ਕੰਮ ਨਹੀਂ ਹੈ, ਕਿਸੇ ਘਰ ਦੇ ਵਿੱਚ ਸਗਾਈ ਹੈ।
ਬਾਂਟਤ ਹੈ ਸਭ ਕੋ ਮਿਸ਼ਟਾਣ, ਭਏ ਲੋਕ ਇਕੱਠੇ ਤਿਸ ਥਾਣ।
ਤੋਂ ਮਠਿਆਈ ਆਦਿਕ ਵੰਡ ਰਹੇ ਨੇ, ਇਸ ਕਰਕੇ ਬਹੁਤ ਸਾਰੇ ਲੋਕ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋਏ ਨੇ।
ਤਾਂ ਜਾਏ ਕੈ ਨਿਜ ਬਰ ਤਾਰਾ, ਲੈ ਆਵੋ ਇਸ ਹੇਤ ਸਿਧਾਰਾ।
ਸਿੰਘਾ ਕਹਿੰਦਾ ਕਿ ਮੈਂ ਸੋਚਿਆ ਕਿ ਉਹ ਵਰਤਾਰਾ ਲੈ ਆਵਾਂ, ਜਿਹੜਾ ਮਠਿਆਈ ਦਾ ਵਰਤਾਰਾ ਉਹ ਸਗਾਈ ਵਾਲੇ ਵਰਤਾਰੇ ਨੇ, ਇਸੇ ਵਾਸਤੇ ਸੱਚੇ ਪਾਤਸ਼ਾਹ ਮੈਂ ਛੇਤੀ ਉੱਠ ਕੇ ਚੱਲਿਆ।
ਸੁਣ ਸਤ ਗੁਰ ਬੋਲੇ ਕਰ ਕਰਨਾ, ਅਬ ਤੇ ਕਬੇ ਜਾਓ ਕਿਸ ਕਰਨਾ।
ਸੁਣ ਕੇ ਸਿੰਘੇ ਦੀ ਗੱਲ ਨੂੰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਕਿਸੇ ਦੇ ਘਰ ਦੇ ਵਿੱਚ ਵੀ ਤੂੰ ਨਹੀਂ ਜਾਣਾ।
ਤੁਵ ਬੈਠੇ ਨਿਜ ਸਦਨ ਮਜਾਰੇ, ਪਹੁੰਚੇ ਆਏ ਜੁਗਲ ਬਰ ਤਾਰੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਕਿਸੇ ਦੇ ਘਰ ਜਾਣ ਦੀ ਕੋਈ ਲੋੜ ਨਹੀਂ ਹੈ, ਤੁਵ ਬੈਠੇ ਨਿਜ ਸਦਨ ਮਜਾਰੇ, ਭਾਵ ਕੇ ਤੇਰੇ ਘਰ ਦੇ ਵਿੱਚ ਬੈਠਿਆਂ ਬੈਠਿਆਂ ਹੀ ਪਹੁੰਚੇ ਆਏ ਜੁਗਲ ਵਰਤਾਰੇ, ਭਾਵ ਕੇ ਦੋ ਵਰਤਾਰੇ ਦੋ ਛਾਂਦੇ ਘਰ ਬੈਠਿਆਂ ਹੀ ਪਹੁੰਚਣਗੇ।
ਸੁਣ ਕੇ ਰਾਹਕ ਸਿਦਕ ਕਮਾਵਾ, ਬੈਠਿਓ ਨਿਕਟ ਨਯਨਤ ਸਿਧਾਰਾ।
ਸਤਿਗੁਰੂ ਤੇਗ ਬਹਾਦਰ ਦੇ ਬਚਨ ਨੂੰ ਉਸਨੇ ਸੁਣਿਆ, ਸਤਿਗੁਰਾਂ ਦੇ ਲਾਗੇ ਹੀ ਬਹਿ ਗਿਆ, ਫੇਰ ਉਹਨੇ ਗਿਆ।
ਕਹਿਤ ਪਾਇਓ ਤੁਮ ਪੁਰਖ ਵਡੇਰੇ, ਹਮਸੇ ਤੁਮ ਚੇਰਨ ਕੇ ਚੇਰੇ।
ਹੱਥ ਜੋੜ ਕੇ ਸਿੰਘਾ ਕਹਿੰਦਾ ਕਿ ਸੱਚੇ ਪਾਤਸ਼ਾਹ ਤੁਸੀਂ ਵੱਡੇ ਪੁਰਖ ਹੋ, ਮਹਾਂਪੁਰਖ ਹੋ,
ਹਮਸੇ ਤੁਮ ਚੇਰਨ ਕੇ ਚੇਰੇ,
ਸੱਚੇ ਪਾਤਸ਼ਾਹ ਮੇਰੇ ਵਰਗੇ ਤੇ ਤੁਹਾਡੇ ਚਰਨਾਂ ਦੇ ਸੇਵਕਾਂ ਦੇ ਵੀ ਸੇਵਕ ਨੇ।
ਬਾਕੀ ਉਚਾਰਨ ਕਰ ਹੋ ਜਥਾ, ਤਾਤ ਕਾਲ ਫੁਰ ਹੋਵੇ ਤਥਾ।
ਕਹਿੰਦਾ ਕਿ ਸੱਚੇ ਪਾਤਸ਼ਾਹ ਜਿਹੜਾ ਤੁਸੀਂ ਬਚਨ ਕਰ ਦਿੰਦੇ ਹੋ ਆਪਣੇ ਮੁਖਾਰ ਬਿੰਦ ਤੋਂ, ਉਹੀ ਬਚਨ ਤਤਕਾਲ ਹੀ ਪੂਰਾ ਹੋ ਜਾਂਦਾ।
ਉਤ ਜਿਸ ਕੇ ਕਰ ਪਈ ਸਗਾਈ, ਸਭ ਪਾਇਨ ਬਿਖੈ ਬਰ ਤਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜਿਸ ਦੇ ਘਰ ਦੇ ਵਿੱਚ ਸਗਾਈ ਸੀ, ਖੁਸ਼ੀਆਂ ਦਾ ਮਾਹੌਲ ਸੀ, ਸਭ ਭਾਈਆਂ ਵਿਖੇ ਵਰਤਾਈ, ਉਹਨੇ ਸਾਰਿਆਂ ਰਿਸ਼ਤੇ ਬਰਾਦਰੀ ਦੇ ਭਰਾਵਾਂ ਦੇ ਵਿੱਚ ਮਠਿਆਈ ਨੂੰ ਵਰਤਾਇਆ।
ਸਿੰਘਾ ਨਹੀਂ ਦੇਖਿਓ ਤੈਂ ਪੁੱਛਾ, ਆਇਓ ਕਿਉਂ ਨਾ ਰਹਿ ਪੁਨ ਛੂਛਾ।
ਉਸ ਨੇ ਪੁੱਛਿਆ ਕਿ ਸਿੰਘਾ ਨਹੀਂ ਆਇਆ, ਆਇਓ ਕਿਉਂ ਨਾ, ਕਿਉਂ ਨਹੀਂ ਆਇਆ, ਰਹਿ ਪੁਨ ਛੂਛਾ, ਜੇ ਇੱਥੇ ਨਾ ਆਇਆ ਤੇ ਫਿਰ ਉਹ ਖਾਲੀ ਰਹਿ ਜਾਏਗਾ।
ਤੈਂ ਇੱਕ ਨੇ ਪਾਖਿਓ ਸੋ ਗਯੋ, ਵਹਿਰ ਗੁਰੂ ਜਹਿ ਉਤਰਤ ਪਾਇਓ।
ਕਿਸੇ ਇੱਕ ਨੇ ਜਵਾਬ ਦਿੱਤਾ ਹੈ ਕਿ ਉਹ ਤੇ ਬਾਹਰ ਗਿਆ ਹੋਇਆ, ਵਹਿਰ ਗੁਰੂ ਜਹਿ ਉਤਰਤ ਪਾਇਓ, ਜਿੱਥੇ ਭਾਵ ਕੇ ਸਤਿਗੁਰੂ ਤੇਗ ਬਹਾਦਰ ਨੇ ਡੇਰਾ ਲਾਇਆ ਉਹ ਉੱਥੇ ਗਿਆ।
ਹੋਏ ਨਿਕੰਮਾ ਦਿਵਸ ਬਤਾਵੇ, ਸਾਧ ਫਕੀਰ ਨਿਕਟ ਚੱਲ ਜਾਵੇ।
ਕਹਿੰਦੇ ਨੇ ਬੜਾ ਨਿਕੰਮਾ ਹੈ, ਸਾਰਾ ਦਿਨ ਇਸੇ ਤਰੀਕੇ ਦੇ ਨਾਲ ਬਤੀਤ ਕਰ ਦਿੰਦਾ, ਕੋਈ ਵੀ ਸਾਧ ਫਕੀਰ ਆ ਜਾਂਦਾ ਉਹਦੇ ਲਾਗੇ ਜਾ ਕੇ ਬੈਠਾ ਰਹਿੰਦਾ।
ਬੈਠਿਓ ਰਹਿ ਸਾਂਝ ਲਓ ਤਾਂ ਪਹਿਰਨ ਖੈਬੋ ਪਾਏ ਨਾ ਜਹਾਂ।
ਕਹਿੰਦੇ ਨੇ ਕਿ ਜਿੱਥੇ ਕੁਝ ਖਾਣ ਦੇ ਵਾਸਤੇ ਨਹੀਂ ਮਿਲਣਾ, ਜਿੱਥੇ ਕੁਝ ਪਹਿਨਣ ਦੇ ਵਾਸਤੇ ਵੀ ਨਹੀਂ ਮਿਲਣਾ, ਉੱਥੇ ਜਾ ਕੇ ਸ਼ਾਮਾਂ ਤੱਕ ਬੈਠਾ ਰਹਿੰਦਾ।
ਐਸੀ ਸਦਾ ਰੀਤ ਤੇ ਸਕੇਰੇ ਬੈਠੇ ਵਹਿਰ ਕੋਏ ਕਿਤਹੇਰੇ।
ਕਹਿੰਦੇ ਨੇ ਐਸੀ ਹੀ ਰੀਤੀ ਹੈ ਉਸ ਸਿੰਘੇ ਦੇ, ਬਾਹਰ ਕੋਈ ਵੀ ਆਣ ਕੇ ਬੈਠ ਜਾਵੇ ਸਾਧੂ ਫਕੀਰ ਉਹਦੇ ਕੋਲ ਬੈਠਾ ਰਹਿੰਦਾ।
ਸੁਣ ਕਰ ਗ੍ਰਾਮ ਚੌਧਰੀ ਤਬੈ ਬਾਕ ਬਖਾਨਿਓ ਸੁਣਤੇ ਸਬੈ।
ਸੁਣ ਕੇ ਜਿਹੜਾ ਪਿੰਡ ਦਾ ਚੌਧਰੀ ਸੀ ਉਹਨੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਆਖਿਆ,
ਕਹਿੰਦਾ ਨੀਕੀ ਰੀਤ ਸਾਧ ਟਿਗ ਜਾਣੋ ਤੁਮ ਸਗਰੇ ਇਸ ਵਿਦ ਅਬ ਮਾਨੋ।
ਉਹ ਕਹਿੰਦਾ ਕਿ ਚੰਗੀ ਰੀਤੀ ਹੈ ਸਾਧਾਂ ਦੇ ਕੋਲ ਜਾਣ ਦੀ, ਉਹਨਾਂ ਦਾ ਦਰਸ਼ਨ ਕਰਨ ਦੀ ਔਰ ਉਹਨਾਂ ਦੇ ਲਾਗੇ ਬਹਿਣ ਦੀ।
ਤੁਮ ਸਗਰੇ ਇਸ ਵਿਦ ਅਬ ਮਾਨੋ, ਤੁਸੀਂ ਇਸੇ ਤਰੀਕੇ ਦੇ ਨਾਲ ਮੇਰੀ ਗੱਲ ਨੂੰ ਮੰਨੋ। ਦੇਵੋ ਤਿਸ ਕੋ ਦੋ ਬਰ ਤਾਰੇ ਜੇ ਨਾ ਆਏ ਦਿਓ ਸਦਨ ਮਜਾਰੇ।
ਪਿੰਡ ਦਾ ਚੌਧਰੀ ਕਹਿੰਦਾ ਕਿ ਤੁਹਾਨੂੰ ਤੇ ਸਗੋਂ ਦੋ ਵਰਤਾਰੇ ਉਸ ਨੂੰ ਦੇਣੇ ਚਾਹੀਦੇ ਨੇ। ਕਹਿੰਦੇ ਨੇ ਜੇਕਰ ਆ ਗਿਆ ਤੇ ਦੋ ਵਰਤਾਰੇ ਦਿਓ, ਪਰ ਜੇ ਨਾ ਵੀ ਆਇਆ ਤੇ ਦੋ ਵਰਤਾਰੇ ਘਰ ਪਹੁੰਚਾ ਦੇ।
ਤਬ ਤੇ ਕੁਛ ਵਰਤਾਵੈ ਕੋ ਪਹੁੰਚੇ ਤੇ ਵਰਤਾਰੇ ਦੋ।
ਕਵੀ ਜੀ ਲਿਖਦੇ ਨੇ ਕਿ ਉਸ ਦਿਨ ਤੋਂ ਜਦੋਂ ਵੀ ਕੁਝ ਪਿੰਡ ਦੇ ਵਿੱਚ ਵਰਤਾਇਆ ਜਾਂਦਾ ਸੀ ਤੇ ਉਸ ਦੇ ਘਰ ਦੇ ਵਿੱਚ ਦੋ ਵਰਤਾਰੇ ਭੇਜੇ ਜਾਂਦੇ ਸੀ।
ਤਿਸ ਬਿਨ ਗੁਰ ਕੋ ਮਿਲਿਓ ਨਾ ਕੋਈ ਭਾਗ ਬਹੀਨ ਗ੍ਰਾਮ ਥੋ ਸੋਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਿੰਘੇ ਤੋਂ ਬਗੈਰ ਕੋਈ ਵੀ ਸਤਿਗੁਰੂ ਤੇਗ ਬਹਾਦਰ ਨੂੰ ਜਾ ਕੇ ਨਹੀਂ ਮਿਲਿਆ, ਕਿਉਂਕਿ ਭਾਗ ਬਹੀਨ ਗ੍ਰਾਮ ਥੋ ਸੋਈ, ਭਾਵ ਕੇ ਮਾੜੇ ਭਾਗਾਂ ਵਾਲਾ ਉਹ ਪਿੰਡ ਸੀ।
ਸੇਵਾ ਕਰੀ ਨ ਫਲ ਕਿਛ ਪਾਵਾ ਸਤਗੁਰ ਤੇ ਨਹੀਂ ਕੋ ਬਰੂਸਾਵਾ।
ਕਿਸੇ ਨੇ ਕੋਈ ਸੇਵਾ ਨਹੀਂ ਕੀਤੀ ਸਿੰਘੇ ਤੋਂ ਬਗੈਰ ਤੇ ਕਿਸੇ ਨੂੰ ਕਿਸੇ ਫਲ ਦੀ ਵੀ ਪ੍ਰਾਪਤੀ ਨਹੀਂ ਹੋਈ। ਸਤਗੁਰ ਤੇ ਨਹੀਂ ਕੋ ਬਰਸਾਵਾ, ਭਾਵ ਕੇ ਸਤਗੁਰਾਂ ਦੀ ਕਿਰਪਾ ਉਥੋਂ ਦੇ ਵਾਸੀਆਂ ਦੇ ਉੱਤੇ ਨਹੀਂ ਹੋਈ।
ਤਹਿ ਤੇ ਕਰਿਓ ਕੂਚ ਗੁਰ ਸਵਾਮੀ ਡੇਢ ਕੋਸ ਗੇ ਅੰਤਰ ਜਾਮੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਨੇ ਉਥੋਂ ਅੱਗੇ ਨੂੰ ਚਾਲੇ ਪਾਏ ਨੇ, ਡੇਢ ਕੋਸ ਤੇ ਸਤਿਗੁਰੂ ਅੰਤਰ ਜਾਮੀ ਜੀ ਪਹੁੰਚ ਗਏ।
ਤਬ ਪਿਸ਼ੌਰ ਕੀ ਸੰਗਤ ਆਈ ਖੋਜਤ ਬੌਥਲ ਤੇ ਸਮੁਦਾਈ।
ਉਥੇ ਪਿਸ਼ੌਰ ਦੀ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚ ਗਈ, ਜਿਹੜੀ ਸੰਗਤ ਬਹੁਤ ਲੱਭ ਲਵਾ ਕੇ ਸਤਿਗੁਰਾਂ ਦੇ ਕੋਲ ਪਹੁੰਚੀ ਸੀ।
ਬ੍ਰਿੰਦ ਉਪਾਇਨ ਸੰਗ ਉਠਾਏ ਗੁਰ ਦਰਸ਼ਨ ਕੇ ਅਦਕ ਤੇ ਸਾਏ।
ਸੰਗਤਾਂ ਨੇ ਬਹੁਤ ਸਾਰੀਆਂ ਭੇਟਾਵਾਂ ਆਪਣੇ ਨਾਲ ਲਿਆਂਦੀਆਂ ਸਨ। ਗੁਰੂ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਉਹਨਾਂ ਦੇ ਮਨ ਦੇ ਅੰਦਰ ਬੜੀ ਪਿਆਸ ਸੀ।
ਜਾਣ ਪ੍ਰੇਮ ਤਿਨਕੇ ਮਨ ਕੇਰੇ ਉੱਤਰ ਪਰੇ ਉਦਿਆਨ ਬਡੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੰਗਤ ਦੇ ਮਨ ਦੇ ਪ੍ਰੇਮ ਨੂੰ ਜਾਣ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਉਜਾੜ ਦੇ ਵਿੱਚ ਹੀ ਆਪਣਾ ਡੇਰਾ ਲਾ ਲਿਆ।
ਜਾਲ ਬਿਰਛ ਕੀ ਛਾਇਆ ਹੇਰੀ ਹੁਤੀ ਸੰਗਣ ਸੁੰਦਰ ਤਿਸ ਬੇਰੀ।
ਕਵੀ ਜੀ ਲਿਖਦੇ ਨੇ ਕਿ ਇੱਕ ਵਣ ਦਾ ਵੱਡਾ ਰੁੱਖ ਸੀ ਜਿਹਦੀ ਬਹੁਤ ਸੰਘਣੀ ਛਾਂ ਸੀ, ਉਸ ਛਾਂ ਦੇ ਥੱਲੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ।
ਉੱਤਰ ਤਾਂ ਪਰਯੰਕ ਡਸਾਵਾ ਚਾਰ ਚਕਾਉਣ ਵਿਛਾਉਣ ਵਿਛਾਵਾ।
ਕਵੀ ਜੀ ਲਿਖਦੇ ਨੇ ਕਿ ਉਸ ਵਣ ਦੇ ਰੁੱਖ ਦੇ ਥੱਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੈਠਣ ਦੇ ਵਾਸਤੇ ਵਿਛਾਉਣਾ ਵਿਛਾ ਦਿੱਤਾ ਗਿਆ, ਭਾਵ ਕੇ ਪਹਿਲਾਂ ਪਲੰਘ ਡਾਇਆ ਤੇ ਫਿਰ ਉੱਤੇ ਆਸਨ ਵਿਛਾਇਆ।
ਬੈਠ ਗਏ ਸਤ ਗੁਰੂ ਬਿਰਾਜ ਜਿਨ ਦਰਸ਼ਨ ਕਰ ਬੇ ਦੁਖ ਭਾਜੈ।
ਸਤਿਗੁਰੂ ਤੇਗ ਬਹਾਦਰ ਜੀ ਉਸ ਪਲੰਘ ਦੇ ਉੱਤੇ ਬੈਠ ਗਏ, ਦਰਸ਼ਨ ਦੇਣ ਲੱਗੇ, ਜਿਨ੍ਹਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਦੁੱਖ ਦੌੜ ਜਾਂਦੇ ਨੇ।
ਚਾਰ ਚਾਦਰਾ ਦੀਰਘ ਕਨੋ
सुंदर बदन चंद्र पामनो। सतगुरु तेग बहादुर ने एक सुंदर चादरे दी बुकल मारी हुई है। सुंदर सतगुरां दा मुखड़ा इस तरह दा है जिवें के चंद्रमा हो। अमृत सम कोमल बर बैन करना भरे रसीले नैन। सतगुरु सच्चे पातशाह जी दे जिहड़े वचन ने ओह अमृत दे वर्गे मिठे ते कोमल ने। इस तो इलावा सतगुरां दे जिहड़े नेत्र ने ओह दया दे रस दे नाल भरे होए ने। सुंदर शमस चुगर दे मुख के मुस्कावत बोलत बच सुख के। सतगुरां दे मुखड़े दे चारे पासे बहुत सुंदर दाड़ा है। सतगुरु जी थोड़ा जा मुस्करा के सुखमई वचन करदे ने। संगत आन चरण लपटाई हाथ जोर सिर देत निवाई। संगत सारी ने सतगुरां दे चरणां दे उत्ते नमस्कारां कीतियां ने। अपनियां भेटावां सतगुरां दे चरणां दे विच अर्पण कीतियां। करसो चरण छुमै मुख फेरै तन जन्म अपनो पुन हेरै। भाव के सतगुरां दे चरण कमलां दे नाल अपने हथां दा सारे स्पर्श करदे ने ते फिर ओही हथ अपने मुंह दे उत्ते फेरदे ने। तन जन्म अपनो पुन हेरै इस तरह करन दे नाल ओह समझदे ने कि साडा जन्म धनता दे योग हो गया।
तरै उपायन अर्प अगारी तन अर बसन मोल जिन पारी।
संगत दे वलों अनेकां प्रकार दियां जिहड़ियां भेटावां सन ओह सतगुरां दे चरणां दे विच अर्पण होईयां। भेटावां दे विच धन कपड़े बहुत मुल दे शामिल सन। अपर पदार्थ अर्पत रास श्री गुर निकट होत अरदास। भाव के इस तों अलावा होर भी पदार्थां दी भेटा सतगुरां दे चरणां दे विच संगत दे वलों अर्पण हो रही सी ते वख वख प्रकार दियां अरदासां ते अर्जां भी सतगुरां दे चरणां दे विच संगत दे वलों कीतियां जा रहियां सन। इस तरीके दे नाल सतगुरु जी उत्थे बैठ के संगतां नूं दर्शन दे रहे ने। सो साध संगत जी समय दी समाप्ति है। ग्रंथाकार भाई संतोख सिंह जी जिस तरीके दे नाल इस अगली कथा नूं अगे बयान करनगे ओह मैं कल दे प्रकरण दे विच अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी जिन्नियां ही अर्जां करदा होया। मैं इत्थे ही कथा नूं विश्राम दे के सारी साध संगत तों खिमा दा जच।
हे अचूत हे पार ब्रह्म अविनाशी अगनास। हे पूरन हे सर्ब मैं दुख पंजन गुणतास। हे संगी हे निरंकार हे निर्गुण सब टेक। हे गोविंद हे गुण निदान जाकै सदा विवेक। हे अपरंपर हर हरे है पी होवन हार। हे संता कै सदा संग ने धाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है परनाम।
एक ओंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई ते आए फिरंगद गुर ते अमरदास रामदास हुई सहाय। अर्जन हर गोविंद नो सिमरो श्री हर राय श्री हर कृष्ण जी ते आईया जिस डिठिया सब दुख जाए। तेग बहादुर सिमरिया घर नौनी दावे ताए दसवें पातशाह श्री गुरु गोविंद सिंह जी सब थाई होए जी सहाय। सतगुरु बालक सिंह जी सिमरिया जिन्हां ने धर्म दा मार्ग दिया बताए। अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरी सिंह जी सिमरिया जिन्हां ने टुटी लई मिलाए। वड्डे प्रताप वाले अटल प्रतापे मेहरवान श्री सतगुरु प्रताप सिंह जी सिमरिया जिन्हां ने कलयुग विच सुच सोते नाम बाणी दा प्रवाह दिता चलाए। श्री सतगुरु जगजीत सिंह सच्चे पातशाह जी सिमरिया ਜਨਮ ਮਰਨ ਦੁੱਖ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਦੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬਨ ਵਾਰ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ। ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ। ਰੱਖ ਲਓ, ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।